परम सत्कार योग गुरु की साजी निवाजी साध संगत जीओ वाहिगुरु जी का खालसा वाहिगुरु जी की फतेह। सतगुरु जी की अपार रहमत दे सदका दमदमी टकसाल दे मुख सेवादार परम सत्कार योग संत ग्यानी हरनाम सिंह जी खालसा वल्लों पुरातन होर पंथक संपरदावां और दिल्ली सिख गुरद्वारा प्रबंधक कमेटी दे भरवें सहयोग दे नाल पहली तरीक तो जो गुरबाणी पाठ बोध समागम आरंभ होया अज ए शाम दे समागमां दा अखीरी दिन है। तीवें दिन अज आपां सतगुरु महाराज की पावन हजूरी विच हाजरी भर रहे हाँ और सतगुरु सच्चे पातशाह जी की कृपा दे नाल आरंभ तो लैके भगत कबीर जी दे सलोक और उन्हां तो अगे भगत फरीद जी दे जो सलोक हन वो आपां 1382 अंग तक सरवण कीते हन। भगत शेख फरीद जी ने 130 श्लोक जो कुल श्री गुरु ग्रंथ साहिब विच दर्ज ने इन्हां विचों 81 श्लोकां तक पाठ आपां पिछे सरवण कीता है और अमृत रूप गुरबाणी दे दर्शन भी कीते हन। अगे आरंभता हो रही है। समूह संगतां नूं निम्रता सहित बेनती है आओ आपो अपने अस्थानां ते सुभाए मान होवो। पाठ आरंभ करन तों पहलां कुछ बेनतियां हन। 1302 अंग ते आप जी पोथियां प्रकाश करन दी कृपालता करनी जी। 1301 अंक ते सब तो हेठा पंक्ति आ रही है कवन 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 गुण कही है। 1301 अंग सब तो हेठा पंक्ति कवन 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 गुण कही है बिंदी छपी हुई है पर ये बिंदी इत्थे ठीक नहीं ये नोट कर लिया जावे। कही है छपिया होया है कही है पाठ है और 1302 ते दसवीं पंक्ति उपरों हेठां वल नूं 1302 ते जय जय पह कहो बिरथा हो अपनी ये भी जय जय बिंदियां लगियां ने जय जय बिंदी तो बिना शुद्ध है जी। हाँ जी ये जय जय दूसरे सरूपां दे विच भाव दूसरियां पोथियां दे विच बिंदियां लगियां ने इत्थे ये बिंदी तो बिना शुद्ध है जो आप जी कोल दर्शन कर रहे हो छपिया होया है जय जय पह कहो बिरथा हो अपनी सो ये बिंदी तो बिना ही शुद्ध है। 1310 अंग जी 8 नंबर पंक्ति सतगुर परचै वसगत आवै इस पंक्ति बारे भी विचार चली सी क्योंकि सरूपां दे विच आवै बिंदी दे सहत छपिया है पर ये आवै बिंदी तो बिना सो बिंदी तो बिना शुद्ध है। ये तां बेनती की क्योंकि सतगुरु महाराज के सरूप तो जा होर छपे भागा तो जे पाठ करिए साढ़े सामने ऐसे पाठ आउंदे ने आवें छपया हुंदे पर आवै बिंदी तो बिना शुद्ध है। 1349 अंग दखन देस हरि का बासा पछम अलह मुकामा हेठां तो उपर वल नूं सत्तवीं पंक्ति है दखन तिन्ने अखर मुकते छपे ने जो कि शुद्ध पाठ है सरूपां दे विच इत्थे नन्ने नूं सिहारी छपी हुंदी है ये नोट करन वाले सारे नुकते हन। नवीन सरूपां दे विच सिहारी छपी आ रही है पर यह दखन नन्ने नूं सिहारी तो बिना मुकते अखरां दे विच शुद्ध है। 1354 अंग अचुत गुणग्यं पूर्दं बहलो कृपाला सुबंत तोयं अचुत गुणग्यं कल विचार नाणे ते नन्ने बारे चली सी कि गुणग्यं जां गुणग्यं पाठ सो पूरी पड़चोल तो बाद ਸੋ ਇਹ ਜੋ ਪਾਠ ਸਾਹਮਣੇ ਆਇਆ ਹੈ ਗੁਣਗਿਅੰ ਨਾਣੇ ਦੇ ਨਾਲ ਹੀ ਸ਼ੁੱਧ ਹੈ। ਸੁਬੰਤ ਤੋਯੰ ਅਚੁੱਤ ਗੁਣਗਿਅੰ, ਸਰੂਪਾਂ ਵਿੱਚ ਵੀ ਇਉਂ ਨਾਣੇ ਦੇ ਨਾਲ ਹੀ ਛਪਿਆ ਹੈ, ਇੱਥੇ ਵੀ ਨਾਣੇ ਨਾਲ ਹੈ ਔਰ ਇਹ ਨਾਣੇ ਦੇ ਨਾਲ ਹੀ ਸ਼ੁੱਧ ਹੈ। 1357 ਅੰਗ, ਸੱਤਵੀਂ ਪੰਗਤੀ ਉੱਪਰ ਤੋਂ ਹੇਠਾਂ ਵੱਲ ਨੂੰ। ਸਰਬਸੀਲ ਮਮੰਗ ਸੀਲੰ ਸਰਬ ਪਾਵਨ ਮਮ ਪਾਵਨ ਹੈ, ਪਾਵਨ ਪਾਵਨ ਹੈ, ਦੋਵੇਂ ਜਗ੍ਹਾ ਬਿੰਦੀਆਂ ਛਪੀਆਂ ਹੋਈਆਂ ਨੇ ਪਰ ਬਿੰਦੀ ਤੋਂ ਬਿਨਾਂ ਇਹ ਸ਼ੁੱਧ ਹਨ। ਪਾਵਨ ਪਾਵਨ ਹੈ, ਬਿੰਦੀ ਵਾਧੂ ਛਪੀ ਹੋਈ ਹੈ। 66 ਅੰਗ, 1366, ਅਜਹੋ ਸੋ ਨਾਉ ਸਮੁੰਦਰ ਮਹਿ ਕਿਆ ਜਾਨੋ ਕਿਆ ਹੋਏ, ਉੱਪਰੋਂ 11ਵੀਂ ਪੰਗਤੀ, ਅਜਹੋ ਸੋ ਨਾਉ ਸਮੁੰਦਰ ਮਹਿ, ਸਮੁੰਦਰ ਇਹ ਸਮੁੰਦਰ ਟਿੱਪੀ ਤੋਂ ਬਿਨਾਂ ਜਾਨਣਾ, ਸਮੁੰਦਰ ਪਾਠ ਹੈ। ਅਜਹੋ ਸੋ ਨਾਉ ਸਮੁੰਦਰ ਮਹਿ ਕਿਆ ਜਾਨੋ ਕਿਆ ਹੋਏ। ਅੱਗੇ 1378 ਅੰਗ, 13ਵਾਂ ਸਲੋਕ ਹੈ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ, ਇਹ ਔਂਕੜ ਦੇ ਨਾਲ ਸਹੀ ਹੈ ਸ਼ੁੱਧ ਹੈ। ਸੋ 13ਵਾਂ ਸਲੋਕ ਹੈ ਅਤੇ 13ਵੀਂ ਹੀ ਉੱਪਰ ਤੋਂ ਹੇਠਾਂ ਨੂੰ ਪੰਗਤੀ ਹੈ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ, ਇਹ ਔਂਕੜ ਦੇ ਨਾਲ ਸ਼ੁੱਧ ਹੈ। ਔਰ ਇਸੇ ਹੀ ਅੰਗ 'ਤੇ ਜੋ 20ਵਾਂ ਸਲੋਕ ਹੈ, ਸਭ ਤੋਂ ਅਖੀਰ ਵਾਲੀ ਪੰਗਤੀ, ਸਭ ਤੋਂ ਹੇਠਲੀ ਪੰਗਤੀ, ਫਰੀਦਾ ਇਨੀ ਨਿੱਕੀ ਜੰਗੀਐ ਥਾਲ ਡੂਗਰ ਭਵੇ ਓਮ, ਡੂਗਰ ਟਿੱਪੀ ਤੋਂ ਬਿਨਾਂ ਸ਼ੁੱਧ ਹੈ। ਕੱਲ੍ਹ ਵੀ ਇਹ ਬੇਨਤੀ ਕੀਤੀ ਸੀ ਪਰ ਪੂਰਨ ਨਿਸ਼ਚੇ ਦੇ ਵਾਸਤੇ ਇਸ ਨੂੰ ਆਪਾਂ ਪੈਂਡਿੰਗ ਰੱਖ ਲਿਆ ਸੀ। ਡੂਗਰ ਬਿੰਦੀ ਤੋਂ ਬਿਨਾਂ, ਟਿੱਪੀ ਤੋਂ ਬਿਨਾਂ ਸ਼ੁੱਧ ਹੈ, ਥਲ ਡੂਗਰ ਭਵੇ ਓਮ। ਆਓ 1382 ਅੰਗ ਤੋਂ ਪਾਠ ਅੱਗੇ ਆਰੰਭ ਹੋ ਰਿਹਾ ਹੈ। 81 ਸਲੋਕ ਤੱਕ ਆਪਾਂ ਦਰਸ਼ਨ ਕੀਤੇ ਨੇ, ਪਾਠ ਪੜ੍ਹਿਆ ਸੁਣਿਆ ਹੈ। ਮਹੱਲਾ ਪੰਜਵਾਂ, ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਇੱਥੋਂ ਆਰੰਭਤਾ ਹੋ ਰਹੀ ਹੈ। ਸਮੁੱਚੀਆਂ ਸੰਗਤਾਂ ਸਾਵਧਾਨ ਹੋਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ। ਮਹੱਲਾ ਪੰਜਵਾਂ, ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ। ਮਹੱਲਾ ਪੰਜਵਾਂ, ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇਹ, ਵਿਰਲੇ ਕੇਈ ਪਾਈਅਨ ਜਿਨ੍ਹਾਂ ਪਿਆਰੇ ਨੇਹ, ਕੰਧੀ ਵਹਿਣ ਨਾ ਢਾਹੇ ਤਾਉ ਭੀ ਲੇਖਾ ਦੇਵਣ, ਜਿੱਧਰ ਰੱਬ ਰਜਾਏ ਵਹਿਣ ਤਿਦਾਊ ਗਾਉਂ ਕਰੇ। ਫਰੀਦਾ ਡੁੱਖਾ ਸੇਤੀ ਦੇਹੋ ਗਿਆ ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਣੀ ਬੇੜਾ ਕੱਪਰ ਵਾਤ,
ਜਿੱਧਰ ਰੱਬ ਰਜਾਏ ਵਹਿਣ ਤਿਦਾਉ ਗਾਉ ਕਰੇ। ਇਹ ਆਪਾਂ ਦਰਸ਼ਨ ਕਰ ਰਹੇ ਹਾਂ, ਗੱਗੇ ਟਿੱਪੀ ਹੈ ਅਤੇ ਅੱਗੇ ਊੜਾ ਅੱਖਰ ਹੈ। ਹੁਣ ਇਸ ਹਿਸਾਬ ਨਾਲ ਟਿੱਪੀ ਦਾ ਪੂਰਨ ਉਚਾਰਨ ਹੋ ਨਹੀਂ ਸਕੇਗਾ, ਇਸ ਲਈ ਇੱਥੇ ਟਿੱਪੀ ਨੂੰ ਬਿੰਦੀ ਰੂਪ ਵਿੱਚ ਉਚਾਰਨ ਕੀਤਾ ਜਾਂਦਾ ਹੈ। ਵਹਿਣ ਤਿਦਾਊ ਗਾਉ ਕਰੇ, ਗਾਉ ਕਰੇ ਪੋਲਾ ਨਹੀਂ ਬੋਲਣਾ ਜਾਂ ਹੋਰ ਇਹਦਾ ਕੋਈ ਔਖਾ ਜਿਹਾ ਰੂਪ ਨਹੀਂ ਬਣਾ ਦੇਣਾ। ਵਹਿਣ ਤਿਦਾਊ ਗਾਉ ਕਰੇ, ਇਉਂ ਬਿੰਦੀ ਦੀ ਆਵਾਜ਼ ਨਾਲ ਇਹ ਪਾਠ ਹੋਵੇਗਾ।
ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤ, ਬੇੜੇ ਨੋ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ। ਫਰੀਦਾ ਗੱਲੀ ਸੋ ਸੱਜਣ ਵੀਹ ਇੱਕ ਟੁੰਡੇਂਦੀ ਨਾ ਲਹਾ,
ਇੱਥੇ ਗਲੀ ਪੋਲਾ ਨਹੀਂ ਬੋਲਣਾ, ਗੱਲੀ ਸੋ ਸੱਜਣ ਵੀਹ ਭਾਵ ਗੱਲੀ ਬਾਤੀ। ਸੋ ਗਲੀ ਪਾਠ ਕਰਾਂਗੇ ਤਾਂ ਅਨਰਥ ਹੋ ਜਾਵੇਗਾ। ਗੱਲੀ ਸੋ ਸੱਜਣ ਵੀਹ ਇੱਕ ਟੁੰਡੇਂਦੀ ਨਾ ਲਹਾ,
ਤੁਖਾਂ ਜਿਉ ਮਾ ਲੀਹ ਕਾਰਣ ਤਿਨਾ ਮਾ ਪਿਰੀ।
ਮਾ ਪਿਰੀ ਬਿੰਦੀ ਨਹੀਂ ਲਗਾਉਣੀ, ਮਾਂ ਨਹੀਂ ਬੋਲਣਾ, ਮਾ ਪਿਰੀ ਪਾਠ ਕਰਨਾ ਹੈ।
ਫਰੀਦਾ ਇਹੋ ਤਨ ਭੌਕਣਾ ਨਿਤ ਨਿਤ ਦੁਖੀਐ ਕੌਣ, ਕੰਨੀ ਬੁੱਝੇ ਦੇ ਰਹਾ ਕਿਤੀ ਵਗੈ ਪਾਉਣ। ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਈ ਵਹਨ, ਜੋ ਜੋ ਵੰਝੈ ਡੀਹੜਾ ਸੋ ਉਮਰ ਹੱਥ ਪਵਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡਹਿ ਕਾਗ ਅਜੈ ਸੋ ਰੱਬ ਨਾ ਬਾਹੁੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਢਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਨਾ ਮਤ ਸੁਹਾਓ ਫਿਰ ਦੇਖਣ ਕੀ ਆਸ ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ ਜਿਦ ਪਿੰਜਰਾ ਮੇਰਾ ਸਹੁ ਵਸੈ ਮਾਸ ਨਾ ਤਿੱਦੂ ਖਾਹੇ ਫਰੀਦਾ ਗੋਰ ਨਿਮਾਣੀ ਸੱਡ ਕਰੇ ਨਿਘਰਿਆ ਘਰ ਆਓ ਸਰ ਪਰ ਮੈਂ ਥੈ ਆਵਣਾ ਮਰਨਹ ਨਾ ਡਰਿਆਹ
ਗੋਰ ਨਿਮਾਣੀ ਸੱਡ ਕਰੇ ਜਿਵੇਂ ਪਾਠ ਆਪ ਜੀ ਨੇ ਸੁਣਿਆ ਹੈ ਸੱਡ ਕਰੇ ਭਾਵ ਸੱਦਾ ਬੁਲਾਵਾ ਦਿੰਦੀ ਹੈ ਸੱਦਾਂ ਦਿੰਦੀ ਹੈ ਸੋ ਸੱਡ ਪੋਲਾ ਨਹੀਂ ਬੋਲਣਾ ਸੱਡ ਕਰੇ ਨਿਘਰਿਆ ਘਰ ਆਓ ਨਿਘਰਿਆ ਬੋਲਣਾ ਨਿਘਰਿਆ ਨਹੀਂ ਕਹਿਣਾ ਜਾਂ ਹੋਰ ਕਿਸੇ ਰੂਪ ਵਿੱਚ ਨਹੀਂ ਬੋਲਣਾ ਨੇ ਅੱਖਰ ਨੂੰ ਅਗੇਤਰ ਲਗਾ ਕੇ ਨਿਘਰਿਆ ਘਰ ਆਓ ਸਰ ਪਰ ਮੈਥੈ ਆਵਣਾ ਮਰਨਹੁ ਨਾ ਡਰਿਆਹ ਮੈਥੈ ਇਉਂ ਵੱਖਰਾ ਵੱਖਰਾ ਕਰਕੇ ਬੋਲਣਾ ਹੈ ਮੈਥੈ ਪਾਠ ਇਕੱਠਾ ਵੀ ਕੀਤਾ ਜਾਂਦਾ ਪਰ ਮੈਥੈ ਇਉਂ ਪਾਠ ਕਰਨਾ ਹੈ
ਇੰਨੀ ਲੋਇਣੀ ਦੇਖਦਿਆ ਕੇਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰ ਹੈ ਮੈਂ ਮਿਲ ਹੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਹੈ ਸਭ ਜਗ ਤੇਰਾ ਹੋਏ ਕੰਧੀ ਉੱਤੇ ਰੁੱਖੜਾ ਕਿਚਰਕ ਬੰਨੈ ਧੀਰ ਫਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਈ ਨੀਰ ਫਰੀਦਾ ਮਹਿਲ ਨਿਸੱਖਣ ਰਹਿ ਗਏ ਵਾਸਾ ਆਇਆ ਤਲ
ਮਹਿਲ ਨਿਸੱਖਣ ਰਹਿ ਗਏ ਇਹ ਵੀ ਨਿਸਖਣ ਨਹੀਂ ਬੋਲਣਾ ਨੇ ਨੂੰ ਅਗੇਤਰ ਰੂਪ ਵਿੱਚ ਸੰਬੰਧਕ ਕਰਕੇ ਨਿਸੱਖਣ ਰਹਿ ਗਏ ਵਾਸਾ ਆਇਆ ਤਲ
ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮਲ
ਤਲ ਇੱਥੇ ਇਉਂ ਭਾਰਾ ਕਰਕੇ ਬੋਲਣਾ ਤਲ ਪੋਲਾ ਨਹੀਂ ਬੋਲਣਾ ਵਾਸਾ ਆਇਆ ਤਲ ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮਲ
ਆਖੀ ਸੇਖਾਂ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆ ਵੈ ਢਾਹ ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾਹ
ਅੱਗੇ ਦੋਜਕ ਤਪਿਆ ਸੁਣੀਐ ਇੱਥੇ ਵਿਸਰਾਮ ਹੈ ਕਈ ਪਾਠੀ ਅਣਜਾਣਤਾ ਵਿੱਚ ਤਪਿਆ 'ਤੇ ਵਿਸਰਾਮ ਲਗਾ ਲੈਂਦੇ ਨੇ ਸੁਣੀਐ ਹੂਲ ਪਵੈ ਕਾਹਾਹਾ ਇਉਂ ਬੋਲਦੇ ਹਨ ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾਹਾ ਇਉਂ ਪਾਠ ਹੈ ਜੀ
ਇੱਕ ਨਾਨੋ ਸਭ ਸੋਝੀ ਆਈ ਇੱਕ ਫਿਰਦੇ ਵੇ ਪਰਵਾਹ ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗਹ ਉਹ ਗਾਹ ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਸਾਡੇ ਤ੍ਰੈ ਮਨ ਦੇਹੁਰੀ ਚੱਲੈ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਆਸੂਣੀ ਬੰਨ ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ ਤਿਨਾਂ ਪਿਆਰਿਆ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚਾਹੋ ਜਣਿਆ ਦੇ ਕੰਨ
ਕੰਨ ਪਾਠ ਭਾਰਾ ਕਰਨਾ ਕੰਨ ਪੋਲਾ ਨਹੀਂ ਬੋਲਣਾ ਕੰਨ ਤੋਂ ਭਾਵ ਹੈ ਕੰਧਿਆਂ 'ਤੇ ਮੋਢਿਆਂ 'ਤੇ
ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗ ਹੈ ਆਏ ਕੰਮ ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆ ਜੰਗਲ ਜਿੰਨਾ ਵਾਸ ਕੱਕਰ ਚੁਗਨ ਥਲ ਵਸਨ ਰੱਬ ਨਾ ਛੋਡਨ ਪਾਸ
ਕਈ ਪਾਠੀ ਇੱਥੇ ਆਪਣੇ ਕੋਲੋਂ ਹੀ ਪਾਠ ਕਰਦੇ ਨੇ ਕੰਕਰ ਚੁਗਨ ਭਾਵੇਂ ਬੇਸ਼ੱਕ ਅਰਥ ਕੰਕਰ ਵਗੈਰਾ ਜਾਂ ਹੋਰ ਇਉਂ ਨਿੱਕੀਆਂ ਮੋਟੀਆਂ ਫਲਦਾਰ ਚੀਜ਼ਾਂ ਤੋਂ ਵੀ ਹੈ ਪਰ ਇੱਥੇ ਆਪਾਂ ਕੱਕਰ ਚੁਗਨ ਇਉਂ ਹੀ ਪਾਠ ਕਰਾਂਗੇ ਕੰਕਰ ਨਹੀਂ ਬੋਲਣਾ।
ਫਰੀਦਾ ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਝੜ ਪਾਹੇ, ਚਾਰੇ ਕੁੰਡਾ ਢੂੰਡੀਆਂ, ਰਹਿਣ ਕਥਾਊ ਨਾਹੇ। ਫਰੀਦਾ ਪਾੜ ਪਟੋਲਾ ਧੱਜ ਕਰੀ, ਕੰਬਲੜੀ ਪਹਿਰੇਓ, ਜਿੰਨੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਓ। ਮਹੱਲਾ ਪੰਜਵਾ ਕਾ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ, ਕੰਬਲੜੀ ਪਹਿਰੇ। ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤ ਰਾਸ ਕਰੇ। ਮਹੱਲਾ ਪੰਜਵਾ ਫਰੀਦਾ ਗਰਭ ਜਿੰਨਾ ਵਡਿਆਈਆ, ਧਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਓ, ਟਿੱਬੇ ਜਿਉ ਮੀਹਾਹ। ਫਰੀਦਾ ਤਿੰਨਾ ਮੁੱਖ ਡਰਾਵਣੇ, ਜਿੰਨਾ ਵਿਸਾਰਿਓਨ ਨਾਉ, ਐਥੈ ਦੁੱਖ ਘਨੇਰਿਆ, ਅੱਗੇ ਠੌਰ ਨਾ ਠਾਉ। ਫਰੀਦਾ ਪਿਛਲ ਰਾਤ ਨਾ ਜਾਗਿਓ ਹੇ, ਜੀਵਦੜੋ ਮੋਇਓ ਹੇ, ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੇ। ਮਹੱਲਾ ਪੰਜਵਾ ਫਰੀਦਾ ਕੰਤ ਰੰਗਾਵਲਾ, ਵੱਡਾ ਵੇ ਮੁਹਤਾਜ, ਅਲਹਿ ਸੇਤੀ ਰੱਤਿਆ, ਇਹੋ ਸਚਾਵਾਂ ਸਾਜ। ਮਹੱਲਾ ਪੰਜਵਾ ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਅਲਹਿ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਮਹੱਲਾ ਪੰਜਵਾ ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਭੀ ਵੱਜਹਿ ਨਾਲ, ਸੋਈ ਜੀਓ ਨਾ ਵੱਜਦਾ ਜਿਸ ਅਲਹ ਕਰਦਾ ਸਾਰ। ਮਹੱਲਾ ਪੰਜਵਾ
ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਭੀ ਵੱਜਹਿ ਨਾਲ, ਇਉਂ ਵੱਖਰਾ ਵੱਖਰਾ ਪਾਠ ਕਰਨਾ, ਭੀ ਤੂੰ ਭੀ ਤੂੰ ਵੀ ਕਰਕੇ ਪਾਠ ਨਹੀਂ ਕਰਨਾ। ਕਈ ਇਉਂ ਬੋਲ ਜਾਂਦੇ ਨੇ ਤੂੰ ਵੀ, ਅਤੇ ਕਈ ਤੂੰ ਵੀ ਦੀ ਜਗ੍ਹਾ 'ਤੇ ਤੂੰ ਵੀ ਹੀ ਬੋਲ ਜਾਂਦੇ ਨੇ, ਜੋ ਬਹੁਤ ਵੱਡੀ ਗਲਤੀ ਹੈ। ਤੂੰ ਭੀ ਵੱਜਹਿ ਨਾਲ। ਹਾਂਜੀ,
ਮਹੱਲਾ ਪੰਜਵਾ ਫਰੀਦਾ ਦਿਲ ਰੱਤਾ ਇਸ ਦੁਨੀ ਸਿਓ, ਦੁਨੀ ਨਾ ਕਿਤੇ ਕੰਮ, ਮਿਸਲ ਫਕੀਰਾਂ ਗਾਖੜੀ, ਸੋ ਪਾਈਐ ਪੂਰ ਕਰਮ। ਪਹਿਰੈ ਪਹਿਲੈ ਪਹਿਰੈ ਫੁੱਲੜਾ, ਪਹਿਲੈ ਪਹਿਰੈ ਫੁੱਲੜਾ, ਫਲ ਭੀ ਪੱਛਾ ਰਾਤ, ਜੋ ਜਾ ਗਨ ਲਹਨ ਸੇ ਸਾਈਂ ਕੰਨੋ ਦਾਤ। ਦਾਤੀ ਸਾਹਿਬ ਸੰਧੀਆ, ਕਿਆ ਚੱਲੈ ਤਿਸ ਨਾਲ, ਇੱਕ ਜਾ ਗੰਦੇ ਨਾ ਲਹਿਣ, ਇੱਕ ਨਾ ਸੁੱਤਿਆ ਦੇ ਉਠਾਲ। ਢੂੰਡੇਦੀਏ ਸੁਹਾਗ ਕੂ, ਤਉ ਤਨ ਕਾਈ ਕੋਰ, ਜਿਨ੍ਹਾਂ ਨਾਉ ਸੁਹਾਗਣੀ ਤਿਨ੍ਹਾਂ ਝਾਕ ਨਾ ਹੋਰ। ਸਬਰ ਮੰਝ ਕਮਾਣ, ਏ ਸਬਰ ਕਾ ਨੀਹਣ, ਸਬਰ ਸੰਦਾ ਬਾਣ, ਖਾਲਕ ਖਤਾ ਨਾ ਕਰੀ। ਸਬਰ ਅੰਦਰ ਸਾਬਰੀ, ਤਨ ਏਵੈ ਜਾ ਲੇਨ, ਹੋਨ ਨਜੀਕ ਖੁਦਾਏ ਦੈ, ਭੇਤ ਨਾ ਕਿਸੈ ਦੇਨ। ਸਬਰ ਏਹੋ ਸੁਆਉ, ਜੇ ਤੂੰ ਬੰਦਾ ਦਿੜ ਕਰਹੈ, ਵੱਧ ਥੀ ਵਹਿ ਦਰੀਆਉ, ਟੁੱਟ ਨਾ ਥੀ ਵਹਿ ਵਾਹੜਾ।
ਇਹਨਾਂ ਸਲੋਕਾਂ ਵਿੱਚ, ਤਿੰਨਾਂ ਸਲੋਕਾਂ ਵਿੱਚ ਪੰਜ ਵਾਰ ਸਬਰ ਅੱਖਰ ਆਇਆ ਹੈ। ਹਰ ਵਾਰ ਪੋਲਾ ਹੀ ਉਚਾਰਨ ਕਰਨਾ, ਸਬਰ ਨਹੀਂ ਬੋਲਣਾ। ਆਮ ਸੁਣੀਦਾ ਹੈ ਪਾਠੀ ਇਉਂ ਬੋਲਦੇ ਨੇ, ਸਬਰ ਮੰਝ ਕਮਾਣ, ਸਬਰ ਇਹੋ ਸਵਾਓ, ਇਉਂ ਬੋਲਦੇ ਸੁਣੀਦੇ ਨੇ। ਪਰ ਸਬਰ ਨਹੀਂ ਕਰਨਾ, ਸਬਰ ਪੋਲਾ ਬੋਲਣਾ, ਸਬਰ ਮੰਝ ਕਮਾਣ, ਸਬਰ ਸੰਦਾ ਬਾਣ, ਸਬਰ ਅੰਦਰ ਸਾਬਰੀ, ਸਬਰ ਇਹੋ ਸਵਾਓ, ਹਰ ਵਾਰ ਸਬਰ ਪੋਲਾ ਹੀ ਬੋਲਣਾ ਹੈ। ਜੋ ਜਾ ਗਨ ਲਹਨ ਸੇ ਸਾਈਂ ਕੰਨੋਂ ਦਾਤ। ਉੱਪਰ ਜੋ 112 ਨੰਬਰ ਸਲੋਕ ਹੈ, ਸਾਈਂ ਕੰਨੋਂ ਨਹੀਂ ਬੋਲਣਾ, ਸਾਈਂ ਕੰਨੋਂ ਦਾਤ ਬੋਲਣਾ ਹੈ।
ਫਰੀਦਾ ਦਰਵੇਸੀ ਗਾਖੜੀ, ਚੋਪੜੀ ਪ੍ਰੀਤ, ਇਕਨ ਕਿਨੈ ਚਾਲੀਐ, ਦਰਵੇਸਾ ਵੀ ਰੀਤ।
ਦਰਵੇਸਾ ਵੀ ਇਉਂ ਪਾਠ ਕਰਨਾ ਹੈ, ਦਰਵੇਸਾ ਵੀ ਨਹੀਂ ਬੋਲਣਾ। ਇਹ ਪਾਠੀ ਗਲਤੀ ਆਮ ਕਰਦੇ ਨੇ, ਦਰਵੇਸਾ ਵੀ ਇਉਂ ਬੋਲ ਜਾਂਦੇ ਹਨ, ਪਰ ਇਹ ਗਲਤ ਹੈ। ਦਰਵੇਸਾ ਵੀ ਰੀਤ ਇਉਂ ਬੋਲਣਾ ਹੈ, ਦਰਵੇਸਾ ਵੀ ਭਾਵ ਦਰਵੇਸ਼ਾਂ ਵਾਲੀ।
ਤਨ ਤਪੈ ਤਨੂਰ ਜਿਓ ਬਾਲਣ ਹੱਡ ਬਲਨ ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ ਤਨ ਨਾ ਤਪਾਏ ਤਨੂਰ ਜਿਓ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ ਹਉ ਢੁਢੇਦੀ ਸੱਜਣਾ ਸੱਜਣ ਮੈਡੇ ਨਾਲ ਨਾਨਕ ਅਲਖ ਨਾ ਲਖੀਐ ਗੁਰਮੁਖ ਦੇ ਦਿਖਾਲ ਹੰਸਾ ਦੇਖ ਤਰੰਦਿਆ ਬੱਗਾ ਆਇਆ ਚਾਉ ਡੁੱਬ ਮੋਏ ਬਗ ਬੱਪੁੜੇ ਸਿਰ ਤਲ ਉੱਪਰ ਪਾਉ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੁੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗੁਲਾ ਜਾ ਕਉ ਨਦਰ ਧਰੇ ਜੇ ਤਿਸ ਭਾਵੈ ਨਾਨਕਾ ਕਾਗਹੁ ਹੰਸ ਕਰੇ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ ਇਹੋ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆ ਮੰਤ ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ ਨਿਵਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾ ਵਸ ਆਵੀ ਕੰਤ ਮਤ ਹੁੰਦੀ ਹੋਏ ਆਣਾ ਤਾਣ ਹੁੰਦੇ ਹੋਏ ਨਿਤਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਾ ਲਾਏ ਸਭਨਾ ਮੈਂ ਸੱਚਾ ਧਣੀ ਹਿਆਉ ਨਾ ਕਹਿ ਠਾਹੇ ਮਾਣਕ ਸਭ ਅਮੁੱਲ ਵੇ ਸਭਨਾ ਮਨ ਮਾਣਿਕ ਠਾਹਣ ਮੂਲ ਮਚਾਂਗਵਾ ਜੇ ਤਉ ਪਿਰੀਆ ਦੀ ਸਿੱਕ ਹਿਆਉ ਨਾ ਠਾਹੇ ਕਹੀ ਦਾ
ਕਹੀ ਦਾ ਇਹ ਵੱਖਰੇ ਵੱਖਰੇ ਬੋਲਣੇ ਨੇ ਕਹੀ ਦਾ ਇਕੱਠਾ ਨਹੀਂ ਕਰਨਾ ਜੇ ਕਹੀ ਦਾ ਇਕੱਠਾ ਬੋਲੀਏ ਤਾਂ ਇਹਦਾ ਭਾਵ ਹੈ ਆਖੀ ਦਾ ਕੁਝ ਕਹਿ ਲਈਦਾ ਕਹੀ ਦਾ ਕਿਸੇ ਦਾ ਹਿਆਉ ਨਾ ਠਾਹੇ ਕਹੀ ਦਾ ਕਿਸੇ ਦਾ ਹਿਰਦਾ ਨਾ ਦੁਖਾ ਕਿਸੇ ਦਾ ਦਿਲ ਨਾ ਦੁਖਾ ਇਹ ਭਾਵ ਹੈ ਇਉਂ ਕਹੀ ਵੱਖਰਾ ਅਤੇ ਦਾ ਵੱਖਰਾ ਬੋਲਣਾ ਭਗਤ ਫਰੀਦ ਜੀ ਦੇ ਉਚਾਰਨ ਕੀਤੇ ਸਲੋਕਾਂ ਦਾ ਪਾਠ ਸੰਪੂਰਨ ਹੋਇਆ ਅੱਗੇ ਹੁਣ ਸਵਈਏ ਬਾਣੀ ਆ ਰਹੀ ਹੈ ਪਹਿਲਾਂ ਸ੍ਰੀ ਮੁੱਖ ਵਾਕ ਸਵਈਏ ਪੰਚਮ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਨੇ ਫਿਰ ਇਸ ਤੋਂ ਅੱਗੇ ਭੱਟਾਂ ਦੇ ਸਵਈਏ ਜੋ ਪੰਜਾਂ ਹੀ ਸਤਿਗੁਰ ਸਾਹਿਬਾਨਾਂ ਦੀ ਉਸਤਤ ਵਿੱਚ ਉਚਾਰਨ ਕੀਤੇ ਖਾਲਸਾ ਜੀ ਜੋ ਪੁਰਾਤਨ ਉਥਾਨਕਾ ਹੈ ਸੀਨਾ ਬਸੀਨਾ ਔਰ ਗ੍ਰੰਥਾਂ ਵਿੱਚੋਂ ਮਿਲਦੀ ਹੋਈ ਗੁਰਬਾਣੀ ਦੇ ਪਾਵਨ ਬਚਨ ਨੇ ਕਿ ਨਾਭ ਕਮਲ ਅਤੇ ਬ੍ਰਹਮਾ ਉਪਜੇ ਵੇਦ ਪੜ੍ਹੈ ਮੁੱਖ ਕੰਠ ਸਵਾਰ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਸੰਸਾਰ ਦੀ ਉਤਪਤੀ ਕੀਤੀ ਹੈ ਨਾਭ ਕਮਲ ਤੋਂ ਬ੍ਰਹਮਾ ਨੂੰ ਪੈਦਾ ਕੀਤਾ ਹੈ ਔਰ ਵਾਹਿਗੁਰੂ ਦੀ ਬਖਸ਼ਿਸ਼ ਪਾ ਕੇ ਪਰਮਾਤਮਾ ਕੋਲੋਂ ਸਮਰੱਥਾ ਹਾਸਲ ਕਰਕੇ ਬ੍ਰਹਮਾ ਜੀ ਨੇ ਚਾਰ ਵੇਦ ਉਚਾਰਨ ਕੀਤੇ ਨੇ ਔਰ ਇਹਨਾਂ ਚੌਹਾਂ ਵੇਦਾਂ ਦੇ ਜਾਣਨਹਾਰ ਜਿਹੜੇ ਵੇਦ ਪਾਠੀ ਦੇਵਤੇ ਕਹੇ ਜਾਂਦੇ ਨੇ ਉਹਨਾਂ ਨੂੰ ਵੀ ਸਵਰਗਾਂ ਵਿੱਚ ਵੇਦ ਸਰੂਪ ਕਿਹਾ ਗਿਆ
ਵਾਹਿਗੁਰੂ ਜੀ ਵਾਹਿਗੁਰੂ ਜੀ ਬੇਨਤੀ ਕਰਨ ਲੱਗੇ ਸੰਗਤ ਪ੍ਰਤੀ ਖਾਸ ਕਰਕੇ ਜੋ ਇੱਥੋਂ ਦੇ ਦਿੱਲੀ ਦੇ ਪਾਠਸ਼ਾਲਾ ਦੇ ਵਿਦਿਆਰਥੀ ਨੇ ਜਾਂ ਗ੍ਰੰਥੀ ਸਿੰਘ ਨੇ ਜਾਂ ਜਿਹੜੇ ਗੁਰਮੁਖਾਂ ਨੇ ਕਿਹਾ ਸੀ ਜੇ ਕੋਈ ਬਾਣੀ ਹੋਵੇ ਉਹਦੇ ਬਾਰੇ ਉਚਾਰਨ ਦਾ ਪਤਾ ਸਾਨੂੰ ਗਿਆਨ ਬੋਧ ਹੋਣਾ ਚਾਹੀਦਾ ਕਿੱਥੇ ਬਾਣੀ ਅਤੇ ਕਿਉਂ ਉਚਾਰੀ ਉਹਦੇ ਬਾਰੇ ਗਿਆਨੀ ਜੀ ਤੁਹਾਨੂੰ ਦੱਸਣ ਲੱਗੇ ਆ ਖਾਸ ਕਰਕੇ ਤੁਸੀਂ ਇਹ ਵਿਦਿਆਲੇ ਵਾਲੇ ਵਿਦਿਆਰਥੀ ਵੈਸੇ ਸਾਰੀ ਸੰਗਤ ਵਾਸਤੇ ਸਾਂਝਾ ਹੀ ਉਪਦੇਸ਼ ਹੈ ਸਾਰਿਆਂ ਨੇ ਬਹੁਤ ਧਿਆਨ ਦੇਣਾ ਅਤੇ ਗਿਆਨੀ ਜੀ ਨੂੰ ਮੈਂ ਹੋਰ ਬੇਨਤੀ ਕਰਾਂਗਾ ਵੀ ਜਰਾ ਚੰਗੇ ਵਿਸਥਾਰ ਨਾਲ ਦੱਸ ਦਿਓ ਉਥਾਨਕਾ ਤੁਹਾਨੂੰ ਦੱਸਣ ਲੱਗੇ ਨੇ ਵੀ ਸਵਈਆਂ ਦੀ ਕੀ ਉਥਾਨਕਾ ਜਿਹਦੇ ਬਾਰੇ ਭਰਮ ਭੁਲੇਖੇ ਵੀ ਪਾਏ ਜਾਂਦੇ ਨੇ ਅਤੇ ਤੁਹਾਨੂੰ ਗਿਆਨੀ ਇਹ ਵੀ ਦੱਸਣਗੇ ਕਿੰਨੇ ਭੱਟ ਸਨ ਕਿੰਨਿਆਂ ਦੀ ਬਾਣੀ ਆ ਕਿਉਂ ਆਏ ਮੁਖੀ ਕੌਣ ਸੀ ਇਹ ਗਿਆਨੀ ਜੀ ਸਾਰਾ ਖੋਲ੍ਹ ਕੇ ਦੱਸਣਗੇ ਮੈਂ ਤਾਂ ਇਹ ਦੁਬਾਰਾ ਬੇਨਤੀ ਕੀਤੀ ਤੁਹਾਡਾ ਧਿਆਨ ਜ਼ਿਆਦਾ ਹੋਰ ਗਿਆਨੀ ਜੀ ਦੇ ਬਚਨਾਂ ਵੱਲ ਖਿੱਚਿਆ ਜਾਵੇ ਤਾਂ ਕਰਕੇ ਪੂਰਾ ਪੂਰਾ ਸਾਨੂੰ ਜੋ ਗਿਆਨ ਆ ਬਾਣੀ ਦੀ ਉਥਾਨਕਾ ਬਾਰੇ ਬੋਧ ਹੋ ਜਾਵੇ ਅਤੇ ਸਾਡਾ ਜੀਵਨ ਸਫਲਾ ਤਾਂ ਹੀ ਹੋਵੇਗਾ ਜੇ ਗਿਆਨੀ ਬਾਣੀ ਦਾ ਪੂਰਨ ਬੋਧ ਹੋਵੇਗਾ ਹਾਂਜੀ ਸਰਵਣ ਕਰੀਏ ਹਾਂ ਗਿਆਨੀ ਜੀ ਕਰੋ ਕਿਰਪਾ ਜੀ
ਹਾਂਜੀ ਖਾਲਸਾ ਜੀ ਅਕਾਲ ਪੁਰਖ ਵਾਹਿਗੁਰੂ ਨੇ ਇਉਂ ਸ੍ਰਿਸ਼ਟੀ ਦੀ ਰਚਨਾ ਕੀਤੀ। ਆਪਾਂ ਸ੍ਰੀ ਜਪਜੀ ਸਾਹਿਬ ਦੇ ਵਿੱਚ ਗੁਰੂ ਕਾ ਬਚਨ ਰੋਜ਼ ਹੀ ਪੜ੍ਹਦੇ ਹਾਂ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਭਾਵੇਂ ਇਹਨਾਂ ਪੰਗਤੀਆਂ ਦੇ ਜੇ ਅੰਤਰੀਵ ਅਰਥ ਕਰਨ ਲੱਗੀਏ ਤਾਂ ਬੜੇ ਡੂੰਘੇ ਅਰਥ ਹਨ, ਬਹੁਤ ਜ਼ਿਆਦਾ ਸਮੇਂ ਦੀ ਵੀ ਜ਼ਰੂਰਤ ਹੈ। ਜ਼ਾਹਰਾ ਤੌਰ 'ਤੇ ਜੋ ਬਾਹਰੀ ਅਰਥ ਹਨ, ਸਿੱਧਾਂ ਦਾ ਸਵਾਲ ਹੈ ਕਿ ਸ੍ਰਿਸ਼ਟੀ ਦੀ ਉਤਪਤੀ ਕਿਵੇਂ ਹੋਈ ਹੈ, ਕੌਣ ਇਹ ਸਾਰਾ ਪ੍ਰਬੰਧ ਕਰਦਾ ਹੈ, ਤਾਂ ਸਤਿਗੁਰੂ ਜੀ ਨੇ ਜਵਾਬ ਦਿੱਤਾ ਸੀ, ਪਰਮਾਤਮਾ ਨੇ ਆਪਣੇ ਸਰੂਪ ਤੋਂ ਏਕਾ ਮਾਈ ਇੱਕ ਮਾਈ ਭਾਵ ਮਾਇਆ ਨੂੰ ਪੈਦਾ ਕੀਤਾ। ਜੁਗਤ ਵਿਆਈ, ਵਿਆਈ ਤੋਂ ਭਾਵ ਪ੍ਰਸੂਤਾ ਭਾਵ ਧਾਰਨ ਕਰਨਾ, ਸਿਰਜਣ ਦੀ ਸ਼ਕਤੀ ਦੇਣਾ, ਇਹ ਸਿਰਜਣਾ ਦੀ ਸ਼ਕਤੀ ਜੁਗਤੀ ਨਾਲ ਪਰਮਾਤਮਾ ਨੇ ਉਸ ਨੂੰ ਦਿੱਤੀ ਹੈ। ਤਿੰਨ ਚੇਲੇ ਪਰਵਾਨ, ਜੋ ਰਜੋ ਤਮੋ ਸਤੋ ਇਹ ਤਿੰਨ ਸੁਭਾਅ ਮਾਇਆ ਦੇ ਬਣਾਏ, ਇਹਨਾਂ ਤਿੰਨਾਂ ਸੁਭਾਵਾਂ ਤੋਂ ਤਿੰਨ ਚੇਲੇ ਭਾਵ ਤਿੰਨ ਪੁੱਤਰ ਮਾਇਆ ਦੇ ਪ੍ਰਮਾਣੀਕ ਕਹੇ ਗਏ ਨੇ। ਰਜੋ ਗੁਣੀ ਬ੍ਰਹਮਾ ਹੈ, ਤਮੋ ਗੁਣੀ ਸ਼ਿਵ ਜੀ ਹੈ ਅਤੇ ਸਤੋ ਗੁਣੀ ਵਿਸ਼ਨੂੰ ਜੀ ਹਨ, ਅਤੇ ਇਹਨਾਂ ਵਿੱਚੋਂ ਇੱਕ ਸੰਸਾਰੀ, ਇੱਕ ਨੂੰ ਸੰਸਾਰ ਦੀ ਉਤਪਤੀ ਕਰਨ ਦੀ ਭਾਵ ਪੈਦਾਇਸ਼ ਕਰਨ ਦੀ ਡਿਊਟੀ ਵਾਹਿਗੁਰੂ ਨੇ ਦਿੱਤੀ। ਇੱਕ ਭੰਡਾਰੀ, ਇੱਕ ਨੂੰ ਭੰਡਾਰਾ ਦੇਣ ਦਾ ਕਾਰਜ ਦਿੱਤਾ ਸਾਰਿਆਂ ਦੇ ਪਾਲਣ ਪੋਸ਼ਣ ਦਾ, ਔਰ ਇੱਕ ਲਾਏ ਦੀ ਬਾਣ, ਇੱਕ ਦੀ ਬਾਣ ਭਾਵ ਇੱਕ ਦੀ ਡਿਊਟੀ, ਇੱਕ ਦਾ ਧਰਮ ਇਹ ਬਣਾ ਦਿੱਤਾ ਕਿ ਤੂੰ ਲਾਇਤਾ ਕਰਨੀ ਹੈ, ਭਾਵ ਤੂੰ ਜੀਵਾਂ ਦੇ ਜੀਵਨ ਦੀ ਸੰਪੂਰਨਤਾ ਉਪਰੰਤ ਉਹਨਾਂ ਦੇ ਜੀਵਨ ਦਾ ਅੰਤ ਕਰਨਾ ਹੈ। ਇਉਂ ਇਹ ਪਰਮਾਤਮਾ ਨੇ ਇਉਂ ਕਹਿ ਲਈਏ ਕਿ ਮਹਿਕਮੇ ਸਾਜ ਦਿੱਤੇ, ਬ੍ਰਹਮਾ ਜਗਤ ਨੂੰ ਸਿਰਜਣ ਵਾਲਾ, ਵਿਸ਼ਨੂੰ ਭੰਡਾਰਾ ਦੇਣ ਵਾਲਾ ਅਤੇ ਸ਼ਿਵਜੀ ਲਾਇਤਾ ਕਰਨ ਵਾਲਾ ਬਣਾ ਦਿੱਤਾ, ਪਰ ਕਰਦੇ ਸਭ ਕੁਝ ਪਰਮਾਤਮਾ ਦੇ ਹੁਕਮ ਵਿੱਚ ਨੇ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਸੋ ਲੰਮਾ ਵਿਸਥਾਰ ਕਰਨਾ ਪਵੇਗਾ। ਅਕਾਲ ਪੁਰਖ ਵਾਹਿਗੁਰੂ ਨੇ ਇਉਂ ਬ੍ਰਹਮਾ ਨੂੰ ਜਗਤ ਸਾਜਣ ਦੀ ਸਮਰੱਥਾ ਦਿੱਤੀ, ਔਰ ਸੰਸਾਰ ਦੀ ਮਰਿਆਦਾ ਬੰਨਣ ਦੇ ਵਾਸਤੇ ਕੁਝ ਗਿਆਨ ਉਚਾਰਨ ਕਰਨ ਦੀ ਸਮਰੱਥਾ ਵੀ ਪਰਮਾਤਮਾ ਨੇ ਬਖਸ਼ਿਸ਼ ਕੀਤੀ। ਚਾਰ ਵੇਦ ਬ੍ਰਹਮਾ ਜੀ ਨੇ ਉਚਾਰਨ ਕੀਤੇ, ਸਾਮ ਵੇਦ, ਰਿਗ ਵੇਦ, ਜਜਰ ਵੇਦ, ਅਥਰਵਣ ਵੇਦ, ਇਹ ਚਾਰ ਵੇਦ ਉਚਾਰਨ ਹੋਏ। ਲੰਬੇਰਾ ਸਮਾਂ ਬਾਅਦ ਵਿੱਚ ਬਿਆਸ ਜੀ ਨੇ ਇਹਨਾਂ ਨੂੰ ਲਿਖਿਆ, ਪਹਿਲਾਂ ਇਹ ਵੇਦ ਲਿਖਤੀ ਰੂਪ ਵਿੱਚ ਨਹੀਂ ਸਨ। ਇਹਨਾਂ ਵੇਦਾਂ ਨੂੰ ਯਾਦ ਕਰਨ ਵਾਲੇ ਔਰ ਪ੍ਰਚਾਰਨ ਵਾਲੇ ਜਿਹੜੇ ਵੇਦ ਅਧਿਆਸਤ ਦੇਵਤੇ ਕਹੇ ਜਾਂਦੇ ਨੇ, ਉਹਨਾਂ ਨੂੰ ਵੀ ਵੇਦ ਕਹਿ ਕੇ ਹੀ ਪੁਕਾਰਿਆ ਗਿਆ। ਅਤੇ ਉਹ ਸਮਾਂ ਵੀ ਆਇਆ ਜਦੋਂ ਇਹਨਾਂ ਵੇਦਾਂ ਨੂੰ ਔਰ ਇਹਨਾਂ ਦੇ ਰਚਨਹਾਰੇ ਬ੍ਰਹਮੇ ਨੂੰ ਹੰਕਾਰ ਹੋਇਆ ਕਿ ਅਸੀਂ ਸੰਸਾਰ ਦੀ ਮਰਿਆਦਾ ਚਲਾਉਂਦੇ ਹਾਂ, ਜੇ ਅਸੀਂ ਨਾ ਹੋਈਏ ਤਾਂ ਸੰਸਾਰ ਦੀ ਮਰਿਆਦਾ ਨਾ ਚੱਲੇ। ਹੁਣ ਜਿਨ੍ਹਾਂ ਨੇ ਜਗਤ ਦੀ ਮਰਿਆਦਾ ਚਲਾਉਣੀ ਸੀ, ਜਗਤ ਨੂੰ ਔਗੁਣਾਂ ਵਿੱਚੋਂ ਕੱਢਣਾ ਸੀ, ਜੇ ਆਪ ਹੀ ਹੰਕਾਰ ਬਿਰਤੀ ਦੇ ਧਾਰਨੀ ਬਣ ਬੈਠਣ ਤਾਂ ਦੁਨੀਆਂ ਨੂੰ ਕੀ ਉਪਦੇਸ਼ ਦਿੱਤਾ ਜਾਣਾ ਸੀ। ਅਕਾਲ ਪੁਰਖ ਨੂੰ ਹੰਕਾਰ ਚੰਗਾ ਨਹੀਂ ਲੱਗਦਾ, ਔਰ ਇਹ ਉਥਾਨਕਾ ਦੇ ਵਿੱਚ ਬਚਨ ਆਉਂਦੇ ਨੇ ਕਿ ਪਰਮ ਪਿਤਾ ਪਰਮਾਤਮਾ ਨੇ ਆਕਾਸ਼ਬਾਣੀ ਰਾਹੀਂ ਇਹਨਾਂ ਨੂੰ ਕਿਹਾ ਸੀ, ਤੁਸਾਂ ਹੰਕਾਰ ਕੀਤਾ, ਇਸ ਹੰਕਾਰ ਦੇ ਫਲ ਸਰੂਪ ਹੁਣ ਤੁਹਾਨੂੰ ਆਪਣਾ ਗਿਆਨ ਭੁੱਲ ਜਾਵੇਗਾ, ਔਰ ਤੁਹਾਨੂੰ ਮਨੁੱਖਾ ਜਨਮ ਵਿੱਚ ਪੈ ਕੇ ਆਮ ਮਨੁੱਖਾਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਨੀ ਪਵੇਗੀ। ਜਿਹੜੇ ਉਹ ਬਚਨ ਨੇ ਇਤਿਹਾਸ ਵਿੱਚ ਅੰਕਿਤ ਨੇ, ਪਰਮਾਤਮਾ ਨੇ ਜੋ ਕਿਹਾ ਸੀ ਕਿ ਇੱਕ ਇੱਕ ਵੇਦ ਚਤੁਰ ਬਪ ਧਾਰਹੋ, ਬ੍ਰਹਮਾ ਤੁਮ ਸੰਗ ਨਰ ਤਨ ਪਾਏ, ਰਛਕ ਹੋਤ ਸਦਾ ਜਿਤ ਕਿਤ ਇਹ, ਤੁਮਰੋ ਬਿਘਨ ਸਕਲ ਬਿਨਸਾਏ। ਇੱਕ ਇੱਕ ਵੇਦ ਆਪਣੇ ਚਾਰ ਚਾਰ ਰੂਪ ਧਾਰਨ ਕਰੇਗਾ, ਅਤੇ ਬ੍ਰਹਮਾ ਵੀ ਤੁਹਾਡੇ ਨਾਲ ਮਨੁੱਖਾ ਦੇਹੀ ਨੂੰ ਪ੍ਰਾਪਤ ਕਰੇਗਾ, ਇਉਂ ਤੁਸੀਂ 17 ਜਾਣੇ ਸੰਸਾਰ 'ਤੇ ਵਿਚਰੋਗੇ, ਇਹ ਬ੍ਰਹਮਾ ਤੁਹਾਡਾ ਮੁਖੀ ਬਣ ਕੇ ਤੁਹਾਡਾ ਰੱਖਿਅਕ ਹੋਵੇਗਾ। ਸੋ ਇਹਨਾਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਬਚਨ ਅਮੋਘ ਬਾਣ ਹਨ, ਸਾਨੂੰ ਇਹ ਸਾਡੀ ਕੀਤੀ ਦਾ ਜਿਹੜਾ ਫਲ ਮਿਲਿਆ, ਇਸ ਤੋਂ ਸਾਡੀ ਮੁਕਤੀ ਕਦੋਂ ਹੋਵੇਗੀ, ਪਾਰ ਉਤਾਰਾ ਸਾਡਾ ਕਿਵੇਂ ਹੋਵੇਗਾ? ਤਾਂ ਅਕਾਲ ਪੁਰਖ ਜੀ ਨੇ ਇਹ ਬਚਨ ਕਹੇ ਸਨ ਕਿ ਕਲਯੁਗ ਦੇ ਵਿੱਚ ਅਸੀਂ ਸਤਿਗੁਰੂ ਨਾਨਕ ਦੇਵ ਰੂਪ ਅਵਤਾਰ ਧਾਰਨ ਕਰਾਂਗੇ, ਔਰ ਉਹਨਾਂ ਦੇ ਪੰਚਮ ਸਰੂਪ ਸਤਿਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਦੀਦਾਰ ਜਦ ਤੁਹਾਨੂੰ ਪ੍ਰਾਪਤ ਹੋਣਗੇ ਉਹਨਾਂ ਦੇ ਦਰਸ਼ਨ ਕਰਕੇ ਤੁਹਾਨੂੰ ਆਪਣੇ ਅਸਲੀ ਸਰੂਪ ਦੀ ਸੋਝੀ ਹੋ ਆਵੇਗੀ। ਤੁਸੀਂ ਜਾਣ ਜਾਓਗੇ ਕਿ ਅਸਲ ਵਿੱਚ ਅਸੀਂ ਕੌਣ ਹਾਂ। ਆਪਣੇ ਵੇਦ ਸਰੂਪ ਦਾ ਗਿਆਨ ਹਾਸਲ ਹੋ ਜਾਵੇਗਾ ਅਤੇ ਜਦੋਂ ਤੁਸੀਂ ਸਤਿਗੁਰਾਂ ਦੀ ਉਪਮਾ ਕਰੋਗੇ, ਉਸਤਤ ਉਚਾਰਨ ਕਰੋਗੇ, ਫਿਰ ਤੁਸੀਂ ਜੀਵਨ ਮੁਕਤੀ ਦੀ ਪ੍ਰਾਪਤੀ ਕਰੋਗੇ ਅਤੇ ਆਪਣੇ ਇਸ ਰੂਪ ਵਿੱਚ ਆ ਜਾਓਗੇ। ਸੋ ਉਸ ਵਕਤ ਅਕਾਲ ਪੁਰਖ ਦੇ ਬਚਨ ਮੁਤਾਬਕ ਭੱਟਾਂ ਦੇ ਘਰ ਕਾਸ਼ੀ ਵਿੱਚ ਅਤੇ ਹੋਰ ਇਲਾਕਿਆਂ ਵਿੱਚ ਇਹਨਾਂ ਨੇ ਵੱਖੋ ਵੱਖ ਥਾਈਂ ਰੂਪ ਧਾਰਨ ਕੀਤੇ ਨੇ। ਭੱਟ ਬ੍ਰਾਹਮਣਾਂ ਦੀ ਇੱਕ ਸੰਗਿਆ ਹੈ, ਜਿਹੜੇ ਰਾਜ ਦਰਬਾਰਾਂ ਵਿੱਚ ਰਾਜਿਆਂ ਮਹਾਰਾਜਿਆਂ ਦੇ ਸਨਮੁੱਖ ਖਲੋ ਕੇ ਉਹਨਾਂ ਦੀ ਉਸਤਤ ਕਰਿਆ ਕਰਦੇ। ਹੁਣ ਇਹ ਸਰੂਪ ਧਾਰਨ ਕਰਕੇ ਆਏ, ਭਿੱਖੇ ਬਾਪ ਬ੍ਰਹਮੇ ਧਰਿਓ ਬੁੱਧ ਵਿੱਦਿਆ ਪਰਵੀਨ, ਚਤਰ ਚਤਰ ਬੇਦਨ ਧਰਾ ਸੁੰਦਰ ਰੂਪ ਨਵੀਨ। ਇਹ ਇਤਿਹਾਸ ਦੇ ਬਚਨ ਨੇ, ਬ੍ਰਹਮੇ ਨੇ ਜੋ ਰੂਪ ਧਾਰਨ ਕੀਤਾ ਉਹਦਾ ਨਾਮ ਹੈ ਭਿੱਖਾ, ਭੱਟ ਭਿੱਖਾ ਜੀ। ਭਿੱਖੇ ਬਾਪ ਬ੍ਰਹਮੇ ਧਰਿਓ ਬੁੱਧ ਵਿੱਦਿਆ ਪਰਵੀਨ, ਜੋ ਭਿੱਖਾ ਬੁੱਧੀ ਵਿੱਚ ਅਤੇ ਵਿੱਦਿਆ ਵਿੱਚ ਬੜਾ ਪਰਵੀਨ ਚਤਰ ਹੋਇਆ ਹੈ, ਚਤਰ ਚਤਰ ਬੇਦਨ ਧਰਾ ਸੁੰਦਰ ਰੂਪ ਨਵੀਨ। ਸਾਰੇ ਵੇਦਾਂ ਨੇ ਚਾਰ ਚਾਰ ਨਵੇਂ ਸਰੂਪ ਧਾਰਨ ਕੀਤੇ ਮਨੁੱਖਾ ਜਨਮ ਵਿੱਚ ਆਏ। ਬੇਸ਼ੱਕ ਪਿਛਲਾ ਗਿਆਨ ਭੁੱਲ ਚੁੱਕਾ ਹੈ, ਬੇਸ਼ੱਕ ਇਹਨਾਂ ਨੂੰ ਆਪਣੇ ਅਸਲੀ ਸਰੂਪ ਦੀ ਸੋਝੀ ਨਹੀਂ, ਪਰ ਹੈ ਤਾਂ ਫਿਰ ਵੀ ਇਹ ਆਚਾਰੀਆ ਧਰਮ ਪੁਸਤਕਾਂ ਦੇ ਵੇਦਾਂ ਦੇ। ਸੋ ਇਸ ਕਰਕੇ ਧਰਮ ਬਿਰਤੀ ਫਿਰ ਵੀ ਇਹਨਾਂ ਦੇ ਮਨਾਂ ਅੰਦਰ ਰਹੀ ਹੈ। ਕੌਣ ਕੌਣ ਹਨ ਇਹ ਭੱਟ? ਸਾਮ ਵੇਦ ਜਾਲਪ ਦੇਹ ਧਾਰੀ, ਬਲ ਹਰਬੰਸ ਮਥੁਰਾ ਏ ਚਾਰੀ। ਜੋ ਸ਼ਾਮ ਵੇਦ ਹੈ, ਜਿਹੜੇ ਇਹਦੇ ਚਾਰ ਰੂਪ ਬਣੇ ਨੇ, ਇੱਕ ਹੈ ਭੱਟ ਜਾਲਪ, ਇੱਕ ਭੱਟ ਬਲ ਜੀ, ਇੱਕ ਭੱਟ ਹਰਬੰਸ ਜੀ, ਇੱਕ ਭਾਈ ਭੱਟ ਮਥੁਰਾ ਜੀ। ਇਹ ਚਾਰ ਰੂਪ ਜਿਹੜੇ ਸਨ, ਇਹ ਵੇਦਾਂ ਦੇ ਵਿੱਚੋਂ ਸ਼ਾਮ ਵੇਦ ਦੇ ਅਵਤਾਰ ਹੋਏ। ਰਿਗ ਵੇਦ ਸੁੰਦਰ ਦੇਹ ਧਾਰੇ, ਜੋ ਰਿਗ ਵੇਦ ਨੇ ਚਾਰ ਸੁੰਦਰ ਦੇਹਾਂ ਧਾਰਨ ਕੀਤੀਆਂ। ਕਲ ਕਲ ਸਹਾਰ ਜਲਨ ਨਲ ਚਾਰੇ, ਕਲ ਜੀ, ਕਲ ਸਹਾਰ ਜੀ, ਜਲਨ ਜੀ ਅਤੇ ਨਲ ਭੱਟ ਜੀ, ਇਹ ਚਾਰ ਭੱਟ ਜਿਹੜੇ ਸਨ ਇਹ ਰਿਗ ਵੇਦ ਦੇ ਸਰੂਪ ਹੋਏ। ਟਲ ਸਲ ਜਲ ਭਲ ਕਾਏ, ਯਜੁਰ ਵੇਦ ਵਿਪਚਾਰ ਬਣਾਏ। ਭੱਟ ਟਲ ਜੀ, ਭੱਟ ਸਲ ਜੀ, ਭੱਟ ਜਲ ਜੀ ਅਤੇ ਭੱਟ ਭਲ ਜੀ, ਇਹ ਯਜੁਰਵੇਦ ਦੇ ਚਾਰ ਸਰੂਪ ਬਣੇ। ਔਰ ਇਸੇ ਤਰ੍ਹਾਂ ਕੀਰਤ ਗਇੰਦ ਦਾਸ ਸੁੱਠ ਗੰਗਾ, ਅਥਰਬਣ ਦੇਹ ਧਾਰੀ ਸ਼ੁਭ ਰੰਗਾ। ਕੀਰਤ ਭੱਟ ਜੀ, ਗਇੰਦ ਭੱਟ ਜੀ, ਦਾਸ ਭੱਟ ਜੀ ਔਰ ਗੰਗਾ ਭੱਟ ਜੀ। ਸੋ ਇਹ ਜਾ ਸਾਰੀਆਂ ਅਥਰਬਣ ਵੇਦ ਦੀਆਂ ਦੇਹਾਂ ਬਣੀਆਂ, ਇਹ ਚਾਰ ਰੂਪ ਧਾਰਨ ਕੀਤੇ ਨੇ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵੀ ਬਚਨ ਲਿਖੇ ਨੇ, ਇੱਕ ਇੱਕ ਵੇਦ ਚਤੁਰ ਬਪ ਧਾਰੇ, ਪ੍ਰਗਟ ਨਾਮ ਤਿੰਨ ਕਹੋਂ ਅਸੰਸ, ਪੂਰਬ ਸਿਆਮ ਵੇਦ ਕੇ ਇਹ ਭੇ, ਮਥੁਰਾ ਜਾਲਪ ਬਲ ਹਰਬੰਸ, ਪੁਨਰਗ ਵੇਦ ਕਲ ਜਲ ਨਲ ਤ੍ਰੈ, ਕਲ ਸਹਾਰ ਚੌਥੇ ਗਿਨ ਅੰਸ, ਭਏ ਜੁਜਰ ਕੇ ਟਲ ਸਲ ਪੁਨ, ਜਲ ਭਲ ਰਿਪ ਜੇ ਦਿਜ ਬੰਸ। ਇਉਂ ਇਹਨਾਂ ਸੋਲ੍ਹਾਂ ਭੱਟ, ਚਾਰ ਚੌਕੇ ਸੋਲ੍ਹਾਂ, ਇਹ ਸੋਲ੍ਹਾਂ ਭੱਟ ਚਾਰ ਵੇਦਾਂ ਦੇ ਅਵਤਾਰ ਹੋਏ। ਅਤੇ ਫਿਰ ਬੌਰ ਅਥਰਬਣ ਦਾਸ ਰੋ ਕੀਰਤ, ਜਿਰ ਗਿਨ ਗਿੰਗ ਗੰਗਾ ਸੋ ਚਾਰ, ਕਮਲਾਸਨ ਕੋ ਭਿੱਖਾ ਨਾਮ ਸੋ, ਇਨ ਸਭ ਤੇ ਭਾ ਅਧਿਕ ਉਦਾਰ। ਕਮਲਾਸਨ ਭਾਵ ਕਮਲ ਤੋਂ ਪੈਦਾ ਜਿਹੜਾ ਬ੍ਰਹਮਾ ਸੀ, ਉਹ ਭਿੱਖਾ ਭੱਟ ਦਾ ਰੂਪ ਧਾਰਨ ਕਰਕੇ ਆਇਆ। ਚਾਰ ਚੌਕੇ ਸੋਲ੍ਹਾਂ, ਇਹ ਕੁੱਲ ਸੋਲ੍ਹਾਂ ਭੱਟ ਵੇਦਾਂ ਦੇ ਚਾਰ ਚਾਰ ਰੂਪ, ਅਤੇ ਸਤਾਰਵਾਂ ਇਹਨਾਂ ਦੇ ਨਾਲ ਹੈ ਭਿੱਖਾ, ਇਹ ਸਤਾਰਾਂ ਭੱਟ ਹੋਏ ਨੇ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜੋ ਦਰਪਣ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਟੀਕ, ਉਸ ਦੇ ਵਿੱਚ ਉਹ ਆਪਣੀਆਂ ਗਿਣਤੀਆਂ ਮਿਣਤੀਆਂ ਵਿੱਚ ਹੀ ਉਲਝੇ ਰਹਿ ਗਏ। ਇਹ ਪੁਰਾਤਨ ਗ੍ਰੰਥਾਂ ਦੇ ਕਥਨ ਨੂੰ ਛੱਡ ਕੇ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਗਿਣਤੀ ਮਿਣਤੀ ਕਰਦਿਆਂ ਹੋਇਆਂ ਇਹ ਕਹਿ ਦਿੱਤਾ ਕਿ ਕੱਲ ਸਹਾਰ, ਕੱਲ ਅਤੇ ਢੱਲ ਇਹ ਇੱਕੋ ਭੱਟ ਦੇ ਹੀ ਜੀ ਵੱਖਰੇ ਵੱਖਰੇ ਨਾਮ ਨੇ। ਇਸੇ ਤਰ੍ਹਾਂ ਜਾਲਪ ਅਤੇ ਜਲ ਨੂੰ ਇੱਕ ਗਿਣ ਲਿਆ। ਇਉਂ ਕਰਕੇ ਉਹਨਾਂ ਨੇ ਭੱਟਾਂ ਦੀ ਗਿਣਤੀ 11 ਕਹਿ ਦਿੱਤੀ। ਇਉਂ 11 ਭੱਟ ਪ੍ਰਚਲਿਤ ਹੋ ਗਏ, ਅੱਜ ਕੱਲ੍ਹ ਉਹੀ ਗੱਲ ਚੱਲੀ ਜਾਂਦੀ ਹੈ, ਪਰ ਭੱਟ 11 ਨਹੀਂ, ਭੱਟ 17 ਹਨ। ਇਹ ਸਾਰੀ ਪੁਰਾਤਨ ਗ੍ਰੰਥਾਂ ਦੇ ਵਿੱਚ ਅੰਕਿਤ ਹੈ। ਜੇ ਆਪਾਂ ਗੁਰਬਾਣੀ ਦੇ ਸ਼ਬਦਾਂ ਦੀ ਰਚਨਾ ਤੋਂ ਕਹੀਏ, ਜਿੱਥੇ ਭੁਲੇਖਾ ਪ੍ਰੋਫੈਸਰ ਸਾਹਿਬ ਜੀ ਨੇ ਖਾਧਾ ਹੈ, ਉਹ ਇਹ ਕਹਿੰਦੇ ਨੇ ਕਿ ਇਉਂ ਰਲੇ ਮਿਲੇ ਜਿਹੜੇ ਸਵਈਏ ਆਉਂਦੇ ਹਨ ਉਹਨਾਂ ਦੇ ਵਿੱਚੋਂ ਭੱਟਾਂ ਦੇ ਨਾਮ ਇਉਂ ਪ੍ਰਤੀਤ ਹੁੰਦੇ ਨੇ ਕਿ ਕੱਲ੍ਹ ਟੱਲ ਅਤੇ ਕੱਲ੍ਹ ਸਹਾਰ ਇਹ ਇੱਕੋ ਹਨ। ਪਰ ਨਹੀਂ ਸਾਧ ਸੰਗਤ ਜੀ, ਅੱਜ ਵੀ ਆਪਾਂ ਕਈ ਕਵੀਸ਼ਰੀ ਜਥੇ ਵੇਖਦੇ ਹਾਂ, ਕਵੀਸ਼ਰੀ ਜਥੇ ਵਿੱਚ ਜਿਹੜੇ ਜਿਹੜੇ ਮੈਂਬਰ ਸ਼ਾਮਿਲ ਹੋਣ, ਕਵਿਤਾ ਲਿਖਣ ਵਾਲਾ ਤਾਂ ਇੱਕ ਹੁੰਦਾ ਹੈ ਅਤੇ ਉਹ ਆਪਣੇ ਜਥੇ ਦੇ ਬਾਕੀ ਸਾਥੀਆਂ ਦੇ ਨਾਮ ਵੀ ਕਵਿਤਾ ਦੇ ਅਖੀਰਲੇ ਬੰਦ ਵਿੱਚ ਸ਼ਾਮਿਲ ਕਰ ਲੈਂਦਾ। ਇਹ ਅੱਜ ਵੀ ਆਪਾਂ ਵਰਤਾਰਾ ਤੱਕਦੇ ਹਾਂ, ਇਹ ਵਰਤਾਰਾ ਪੁਰਾਤਨ ਸਮੇਂ ਦੇ ਵਿੱਚ ਵੀ ਸੀ। ਜਿਸ ਭੱਟ ਨੇ ਸਤਿਗੁਰੂ ਕੀ ਉਸਤਤ ਵਿੱਚ ਸਵਈਆ ਉਚਾਰਨ ਕੀਤਾ ਉਹਨਾਂ ਨੇ ਆਪਣੇ ਕੁਝ ਸਾਥੀ ਭੱਟਾਂ ਦੇ ਨਾਮ ਵੀ ਉਹਨਾਂ ਸਵਈਆਂ ਦੇ ਵਿੱਚ ਵਰਤੇ। ਇਹ ਰਚਨਾ ਸਵਈਆਂ ਦੀ ਇਸ ਤਰ੍ਹਾਂ ਆਉਂਦੀ ਹੈ, ਸੋ ਭੱਟ 11 ਨਹੀਂ ਇਹ ਭੱਟ 17 ਹਨ। ਅਤੇ ਫਿਰ ਪ੍ਰੋਫੈਸਰ ਸਾਹਿਬ ਜੀ ਇਹਨਾਂ ਦਾ ਮੁਖੀ ਕੱਲ੍ਹ ਭੱਟ ਜੀ ਨੂੰ ਲਿਖਦੇ ਨੇ, ਜਿਨ੍ਹਾਂ ਨੂੰ ਉਹ ਕੱਲ੍ਹ ਸਹਾਰ ਵੀ ਮੰਨਦੇ ਹਨ। ਅਤੇ ਇਹਦੇ ਬਾਰੇ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਹਰੇਕ ਪਾਤਸ਼ਾਹ ਦੇ ਸਵਈਆਂ ਦੇ ਆਰੰਭ ਵਿੱਚ ਕੱਲ੍ਹ ਸਹਾਰ ਜੀ ਤੋਂ ਹੀ ਸਵਈਏ ਆਰੰਭ ਹੁੰਦੇ ਨੇ, ਇਸ ਲਈ ਉਹ ਮੁਖੀ ਹਨ। ਪਰ ਇਹ ਵੀ ਗੱਲ ਠੀਕ ਨਹੀਂ, ਮੁਖੀ ਭੱਟ ਭਿੱਖਾ ਜੀ ਹਨ। ਸੋ ਭਿੱਖਾ ਭੱਟ ਸਾਰਿਆਂ ਦੇ ਮੁਖੀ, ਜੋ ਬ੍ਰਹਮੇ ਦਾ ਰੂਪ ਹੋਇਆ ਅਤੇ ਫਿਰ ਜਿਸ ਦੀ ਡਿਊਟੀ ਸਭ ਤੋਂ ਪਹਿਲਾਂ ਬਚਨ ਕਰਨ ਦੀ ਲੱਗੇ, ਬਚਨ ਤਾਂ ਉਸੇ ਨੇ ਹੀ ਉਚਾਰਨ ਕਰਨਾ ਹੁੰਦਾ ਹੈ। ਇਉਂ ਵੀ ਹੋ ਸਕਦਾ ਕਿ ਕੱਲ੍ਹ ਜਾਂ ਕੱਲ੍ਹ ਸਹਾਰ ਜੀ ਇਹਨਾਂ ਸਾਰਿਆਂ ਤੋਂ ਸਭ ਵੱਧ ਗਿਆਨ ਰੱਖਦੇ ਹੋਣ ਅਤੇ ਉਹਨਾਂ ਨੂੰ ਕਿਹਾ ਹੋਵੇ ਕਿ ਤੁਸਾਂ ਪਹਿਲਾਂ ਉਸਤਤ ਉਚਾਰਨ ਕਰਨੀ ਹੈ। ਇਉਂ ਮੁਖੀ ਪੁਰਾਤਨ ਵਿੱਦਿਆ ਦੇ ਮੁਤਾਬਕ, ਪੁਰਾਤਨ ਗ੍ਰੰਥਾਂ ਮੁਤਾਬਕ ਭੱਟ ਭਿੱਖਾ ਜੀ ਹਨ ਅਤੇ ਬਾਕੀ 16 ਜਿਹੜੇ ਭੱਟ ਹਨ ਉਹ ਭਿੱਖਾ ਜੀ ਦੀ ਅਗਵਾਈ ਹੇਠ ਸਤਿਗੁਰੂ ਮਹਾਰਾਜ ਜੀ ਦੇ ਪਾਸ ਆਏ ਅਤੇ ਜੋ ਬਚਨ ਉਚਾਰਨ ਕੀਤੇ, ਰਹੇ ਉਹ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਅਹ ਮੁਖ ਹੋ ਇਹ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੈ ਨਹੁ ਪਰਚਾਉ ਲਾਇਓ। ਅਸੀਂ ਆਤਮਿਕ ਸ਼ਾਂਤੀ ਦੀ, ਮਾਨਸਿਕ ਸ਼ਾਂਤੀ ਦੀ ਭਾਲ ਵਾਸਤੇ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਭਰਮ ਦੇ ਭਟਕਦੇ ਰਹੇ ਹਾਂ। ਬੜੇ ਸੰਤ ਮਹਾਤਮਾ ਡਿੱਠੇ ਨੇ, ਬੜੇ ਸੰਨਿਆਸੀ ਤਪਸਵੀ ਵੇਖੇ, ਪੰਡਿਤਾਂ ਦੇ ਗੋਲ ਵੀ ਗਏ ਪਰ ਮੂੰਹੋਂ ਮਿੱਠੇ ਨਿਕਲੇ। ਬਚਨ ਹੈ ਬਰਸ ਏਕ ਹੋ ਫਿਰਿਓ, ਇੱਕ ਵਰਾ। ਹੁਣ ਜੇ ਸੰਸਾਰ ਦਾ ਇੱਕ ਵਰਾ ਆਪਾਂ ਮੰਨੀਏ ਤਾਂ ਸਾਨੂੰ ਪਤਾ ਕਿ 12 ਮਹੀਨਿਆਂ ਦਾ ਇੱਕ ਸਾਲ ਹੈ। ਪਰ ਜੇ ਦਿਵ ਵਰਾ ਮੰਨੀਏ ਨਾ, ਜਿਵੇਂ ਸਵਰਗਾਂ 'ਚੋਂ ਇਹ ਆਏ ਨੇ ਵੇਦਾਂ ਦਾ ਅਵਤਾਰ, ਤਾਂ ਦਿਵ ਵਰਾ ਜਿਹੜਾ ਸਵਰਗਾਂ ਦੇ ਦੇਵਤਿਆਂ ਦਾ ਕਿਹਾ ਜਾਂਦਾ ਉਹ 12 ਸਾਲ ਦਾ ਮੰਨਿਆ ਜਾਂਦਾ। ਦਿਵ ਬਰਸ ਉਸਨੂੰ ਕਹਿੰਦੇ ਨੇ, 12 ਸਾਲ ਦਾ ਦਿਵ ਬਰਸ ਹੈ। ਇਉਂ ਕਹਿਣ ਤੋਂ ਭਾਵ ਕਿ 12 ਸਾਲ ਇੱਧਰ ਉੱਧਰ ਭਟਕਦੇ ਰਹੇ ਕਿਸੇ ਸੱਚੇ ਸੰਤ ਦੀ ਭਾਲ ਵਿੱਚ, ਕਿਸੇ ਸੱਚੇ ਗੁਰੂ ਦੀ ਭਾਲ ਵਿੱਚ, ਪਰ ਕਿਸੇ ਨੇ ਵੀ ਪਰਮਾਤਮਾ ਦਾ ਪਰਚਾ ਨਹੀਂ ਲਾਇਆ, ਕਿਸੇ ਤੋਂ ਵੀ ਮਨ ਪਰਚਿਆ ਨਹੀਂ, ਕਿਉਂਕਿ ਕਹਿਤਿਅਹ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਜੋ ਕਹਿੰਦੇ ਨੇ ਕਹਿੰਦੇ ਹੀ ਕਹਿੰਦੇ ਸੁਣੇ ਜਾਂਦੇ ਨੇ, ਕਈਆਂ ਗੱਲਾਂ ਨੂੰ ਹੀ ਅੱਗੇ ਕਹੀ ਜਾਂਦੇ ਨੇ, ਕਿਸੇ ਦੀ ਰਹਿਣੀ ਬਹਿਣੀ ਤੱਕ ਕੇ ਸਾਡੇ ਚਿੱਤ ਨੂੰ ਖੁਸ਼ੀ ਨਹੀਂ ਆਈ। ਪਰ ਹੁਣ ਜਦ ਆ ਕੇ ਗੁਰੂ ਕੇ ਦਰਸ਼ਨ ਕੀਤੇ ਨੇ ਤਾਂ ਉਸ ਵਕਤ ਮਨ ਨੂੰ ਸ਼ਾਂਤੀ ਆਈ ਹੈ, ਟਿਕਾ ਆਇਆ। ਹਰ ਨਾਮ ਛੋੜ ਦੂਜਾ ਲੱਗੇ, ਤਿਨਕੇ ਗੁਣ ਹੋ ਕਿਆ ਕਹੋ। ਜਿਹੜੇ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਦੂਜੇ ਖਿਆਲਾਂ ਵਿੱਚ ਹੀ ਲੱਗੇ ਨੇ ਉਹਨਾਂ ਦਾ ਕਿਹੜਾ ਗੁਣ ਆਪਾਂ ਕਹੀਏ? ਜੇ ਹੋਵੇ ਤਾਂ ਗੁਣ ਕਹੀਏ ਨਾ, ਜੇ ਹੈ ਹੀ ਕੋਈ ਨਹੀਂ ਤਾਂ ਕਹਿਣਾ ਕੀ ਹੈ? ਗੁਣ ਅਰਥ ਵਿਚਾਰ ਦਾ ਵੀ ਹੈ, ਉਹਨਾਂ ਦੀ ਵਿਚਾਰ ਕੀ ਕਰਨੀ ਹੈ ਜਿਹੜੇ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਦੂਜੇ ਖਿਆਲਾਂ ਵਿੱਚ ਲੱਗੇ ਨੇ। ਹੁਣ ਗੁਰ ਦਈਏ ਮਿਲਾਇਓ ਭਿੱਖਿਆ, ਜਿਵ ਤੂੰ ਰੱਖਿਆ ਹੈ ਤਿਵ ਰਹੋ। ਭਿੱਖਾ ਭੱਟ ਜੀ ਕਹਿੰਦੇ ਕਿ ਪ੍ਰੇਰਕ ਪਰਮਾਤਮਾ ਨੇ ਸਾਨੂੰ ਸੱਚਾ ਗੁਰੂ ਮਿਲਾ ਦਿੱਤਾ ਹੈ, ਹੁਣ ਗੁਰੂ ਅੱਗੇ ਬੇਨਤੀ ਕਰਦੇ ਹਾਂ ਕਿ ਮਹਾਰਾਜ ਜਿਵੇਂ ਤੁਸੀਂ ਰੱਖੋਗੇ ਅਸੀਂ ਉਵੇਂ ਰਹਾਂਗੇ। ਇਹ ਸਭ ਤੋਂ ਪਹਿਲਾ ਬਚਨ ਉਚਾਰਨ ਕੀਤਾ ਭਿੱਖਾ ਭੱਟ ਜੀ ਨੇ, ਜਿਸ ਨੂੰ ਸਤਿਗੁਰੂ ਜੀ ਨੇ ਤੀਸਰੇ ਪਾਤਸ਼ਾਹ ਦੀ ਉਸਤਤ ਦੇ ਸਵਈਆਂ ਵਿੱਚ ਰੱਖਿਆ ਹੈ। ਸੋ ਇਹ ਗੁਰੂ ਕੇ ਦਰਸ਼ਨ ਕਰਦਿਆਂ ਹੀ ਆਪਣੇ ਸਰੂਪ ਦਾ ਗਿਆਨ ਹੋਣ ਤੋਂ ਇਹ ਉਸਤਤ ਵਿੱਚ ਬਚਨ ਭੱਟ ਭਿੱਖਾ ਜੀ ਨੇ ਕਹੇ ਸਨ। ਜਦੋਂ ਗੁਰੂ ਕੇ ਦਰਸ਼ਨ ਕੀਤੇ, ਆਪਣੇ ਵੇਦ ਸਰੂਪ ਦਾ ਗਿਆਨ ਹੋਇਆ, ਸਾਰਾ ਉਹ ਪੁਰਾਣਾ ਬਿਰਤਾਂਤ ਚੇਤੇ ਆਇਆ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬੇਨਤੀ ਕੀਤੀ ਕਿ ਇਉਂ ਅਸੀਂ ਆਪਣੇ ਹੰਕਾਰ ਦੇ ਵੱਸ ਇਹ ਮਨੁੱਖਾ ਦੇਹੀ ਧਾਰਨ ਕੀਤੀ ਹੈ। ਮਹਾਰਾਜ ਦੇ ਬਚਨ ਆਸਾ ਕੀ ਵਾਰ ਵਿੱਚ ਵੀ ਆਪਾਂ ਪੜ੍ਹਦੇ ਹਾਂ, ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਹੇ, ਹਉ ਮੈਂ ਏਈ ਬੰਧਨਾ ਫਿਰ ਜੋਨੀ ਪਾਹੇ। ਸੋ ਕਹਿਣ ਲੱਗੇ ਕਿ ਹੰਕਾਰ ਕਰਨ ਕਰਕੇ ਸਾਨੂੰ ਆਪਣੇ ਦਿਵ ਤਨ ਛੱਡ ਕੇ ਇਹ ਮਾਨਸ ਤਨ ਵਿੱਚ ਆਉਣਾ ਪਿਆ। ਅਤੇ ਇਹ ਬਚਨ ਅਕਾਲ ਪੁਰਖ ਨੇ ਕੀਤੇ ਸਨ ਕਿ ਆਪ ਜੀ ਦੇ ਦਰਸ਼ਨਾਂ ਤੋਂ ਗਿਆਨ ਪ੍ਰਾਪਤ ਹੋਵੇਗਾ ਅਤੇ ਆਪ ਜੀ ਦੀ ਕਿਰਪਾ ਨਾਲ ਹੀ ਪਾਰ ਉਤਾਰਾ ਹੋਵੇਗਾ। ਸਤਿਗੁਰੂ ਜੀ ਕਿਰਪਾ ਕਰੋ, ਸਾਡਾ ਪਾਰ ਉਤਾਰਾ ਕਰੋ। ਤਦੋਂ ਮਹਾਰਾਜ ਨੇ ਬਚਨ ਕੀਤੇ ਸੀ, ਭਾਈ ਗੁਰੂ ਕੀ ਉਸਤਤ ਪਾਰ ਉਤਾਰਾ ਕਰਨ ਵਾਲੀ ਹੈ, ਤੁਸੀਂ ਗੁਰੂ ਕੀ ਉਸਤਤ ਉਚਾਰਨ ਕਰੋ, ਫਿਰ ਤੁਸੀਂ ਆਪਣੇ ਅਸਲੀ ਸਰੂਪ ਨੂੰ ਪ੍ਰਾਪਤ ਹੋਵੋਗੇ। ਬੇਨਤੀ ਕੀਤੀ, ਮਹਾਰਾਜ ਆਪ ਜੀ ਦੀ ਕਿਰਪਾ ਨਾਲ ਗਿਆਨ ਪ੍ਰਾਪਤ ਤਾਂ ਹੋ ਆਇਆ, ਪਰ ਕਿਸ ਤਰੀਕੇ ਉਸਤਤ ਉਚਾਰਨ ਕੀਤੀ ਜਾਵੇ, ਸਾਨੂੰ ਉਹ ਚਾਲ ਬਖਸ਼ੋ, ਸਾਨੂੰ ਢੰਗ ਬਖਸ਼ੋ, ਸਾਨੂੰ ਲੈ ਬਖਸ਼ਿਸ਼ ਕਰੋ। ਤਾਂ ਉਸ ਵਕਤ ਇਹਨਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਸਤਤ ਵਿੱਚ ਪਹਿਲਾਂ ਆਪ ਨੌਂ ਸ਼ਬਦ ਉਚਾਰਨ ਕੀਤੇ ਹਨ। ਬਾਣੀ ਦਾ ਨਾਮ ਸਵਈਏ ਹੈ। ਸਵਈਆ ਇੱਕ ਛੰਦ ਦੀ ਚਾਲ ਵੀ ਹੈ, ਜਿਹੜਾ ਕਿ ਵਰਣਕ ਛੰਦ ਵੀ ਹੈ ਅਤੇ ਮਾਤ੍ਰਕ ਛੰਦ ਵੀ ਹੈ, ਅਤੇ ਅਨੇਕ ਪ੍ਰਕਾਰ ਦੀਆਂ ਚਾਲਾਂ ਸਵਈਏ ਛੰਦ ਦੀਆਂ ਹਨ। ਪ੍ਰਚਲਿਤ ਚਾਲ ਕਿਤੇ ਕਿਤੇ ਸਵਈਆਂ ਵਿੱਚ ਆਵੇਗੀ, ਪਰ ਸੰਪੂਰਨ ਤੌਰ 'ਤੇ ਬਾਣੀ ਦਾ ਨਾਮ ਸਵਈਏ ਹੈ। ਇਹ ਨੌਂ ਸਵਈਏ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਸਤਤ ਉਚਾਰਨ ਕਰਦਿਆਂ ਹੋਇਆਂ ਭੱਟਾਂ ਨੂੰ ਉਸਤਤ ਦੀ ਚਾਲ ਸਮਝਾਉਂਦਿਆਂ ਹੋਇਆਂ ਉਚਾਰਨ ਕੀਤੇ। ਫਿਰ ਇਹਨਾਂ ਬੇਨਤੀ ਕੀਤੀ ਜੀ, ਜਗਤ ਦੇ ਬੰਧਨਾਂ ਨੂੰ ਕੱਟਣ ਲਈ ਵੀ ਆਪਣੀ ਰਸਨਾ ਤੋਂ ਉਪਦੇਸ਼ ਬਖਸ਼ੋ। ਤਾਂ ਜਿਹੜੇ ਅਗਲੇ 11 ਸਵਈਏ ਹਨ, ਉਹ ਮਹਾਰਾਜ ਜੀ ਨੇ ਉਪਦੇਸ਼ ਰੂਪ ਉਚਾਰਨ ਕੀਤੇ। ਇਉਂ ਸਤਿਗੁਰੂ ਜੀ ਦੇ ਉਚਾਰਨ ਕੀਤੇ ਇਹ 9 + 11, ਇਹ ਕੁੱਲ 20 ਸਵਈਏ ਹਨ। ਪਹਿਲਾਂ ਸਤਿਗੁਰੂ ਨਾਨਕ ਦੇਵ ਜੀ ਦੀ ਉਪਮਾ ਵਿੱਚ 9 ਸਵਈਏ, ਫਿਰ ਉਪਦੇਸ਼ ਰੂਪ ਅੱਗੇ 11 ਸਵਈਏ, ਇਹ ਸਤਿਗੁਰੂ ਮਹਾਰਾਜ ਨੇ ਰਚਨਾ ਕੀਤੀ। ਫਿਰ ਰਲ ਮਿਲ ਕੇ ਸਾਰੇ ਭੱਟਾਂ ਨੇ 5 ਸਤਿਗੁਰੂ ਸਾਹਿਬਾਨ ਦੀ ਉਪਮਾ ਉਚਾਰਨ ਕੀਤੀ ਹੈ। ਆਓ ਪਾਵਨ ਬਾਣੀ ਨੂੰ ਸ਼ਰਧਾ ਭਾਵਨਾ ਨਾਲ ਸਰਵਣ ਕਰੀਏ, ਉਚਾਰਨ ਔਰ ਵਿਸਰਾਮਾਂ ਵੱਲ ਵੀ ਉਚੇਚਾ ਖਿਆਲ ਰੱਖਣਾ। ਸਤਿਗੁਰੂ ਕੀ ਬਾਣੀ ਸਵਈਆਂ ਕੀ ਆਰੰਭਤਾ ਹੋ ਰਹੀ ਹੈ। ਸ੍ਰੀ ਮੁਖਬਾਕ ਮਹਾਰਾਜ ਨੇ ਬਚਨ ਤਾਂ ਲਿਖਿਆ ਕਿਉਂਕਿ 5ਵੇਂ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹਨ। ਅੱਗੇ ਭੱਟਾਂ ਦੇ ਸਵਈਏ ਹਨ, ਸਵਈਏ ਮਹੱਲੇ ਪਹਿਲੇ ਕੇ ਇਉਂ ਸਿਰਲੇਖ ਅੱਗੇ ਆਉਣਗੇ। ਇਹ ਮੁੱਖ ਬਾਕ 5ਮ ਪਾਤਸ਼ਾਹ ਦੇ ਉਚਾਰਨ ਕੀਤੇ ਸਵਈਏ ਹਨ, ਸਰਵਣ ਕਰੀਏ ਜੀ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਸਵਈਏ ਸ੍ਰੀ ਮੁੱਖ ਬਾਕ ਮਹੱਲਾ 5ਵਾਂ।
ਮੁੱਖ ਬਾਕ ਜਿਵੇਂ ਭਾਈ ਸਾਹਿਬ ਨੇ ਬੋਲਿਆ ਹੈ, ਬੱਬੇ ਦੇ ਕੰਨੇ ਅਤੇ ਕੱਕੇ ਨੂੰ ਆਪਸ ਵਿੱਚ ਥੋੜ੍ਹਾ ਜਿਹਾ ਕੱਸ ਕੇ ਇਉਂ ਉਚਾਰਨ ਹੋਵੇਗਾ, ਮੁੱਖ ਬਾਕ। ਹਾਂਜੀ।
ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ, ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ, ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਵਿਆਪੇ, ਵਿਆਪਤ ਦੇਖੀਆ ਜਗਤ ਜਾਣੈ ਕੌਣ ਤੇਰੀ ਗਤ, ਸਰਬ ਕੀ ਰੱਖਿਆ ਕਰੈ ਆਪੇ ਹਰ ਪਤ, ਅਵਿਨਾਸੀ ਅਵਗਤ ਆਪੇ ਆਪ ਉਤਪਤ, ਏਕੈ ਤੂੰ ਹੀ ਏਕੈ ਅਨ ਨਾਹੀ ਤੁਮ ਭਤ,
ਸਰਬ ਕੀ ਰੱਖਿਆ ਕਰੈ ਆਪੇ ਹਰ ਪਤ। ਇਹ ਪਤ ਪੋਲਾ ਬੋਲਣਾ, ਪਤ ਨਹੀਂ ਕਹਿਣਾ, ਪਤ ਤੋਂ ਭਾਵ ਹੈ ਪਤੀ ਰੂਪ ਅਕਾਲ ਪੁਰਖ ਵਾਹਿਗੁਰੂ। ਵਿਆਪਤ ਦੇਖੀਐ ਜਗਤ, ਜਿਵੇਂ ਸਹਿਸ ਕਿਰਤੀ ਵਿੱਚ ਅਸੂਲ ਕੱਲ੍ਹ ਆਪ ਜੀ ਨੂੰ ਦੱਸਿਆ ਸੀ, ਬੱਬੇ ਸਿਆਰੀ ਐੜੇ ਕੰਨਾਂ ਲਗਾ ਕੇ ਪਾਠ ਹੋਵੇਗਾ। ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ, ਇਹ ਵੀ ਪੋਲਾ ਬੋਲਣਾ। ਸਰਬ ਕੀ ਰੱਖਿਆ ਕਰੈ ਆਪੇ ਹਾਰ ਪਾਤ, ਇਸੇ ਤਰ੍ਹਾਂ ਉਤਪਤ ਅਨ ਨਾਹੀ ਤੁਮ ਭਤ, ਇਸ ਤਰ੍ਹਾਂ ਇਹ ਸਾਰੇ ਪਾਠ ਕਰਨੇ ਹਨ। ਏਕੈ ਤੂੰ ਹੀ ਏਕੈ ਆਨ ਨਾਹੀ ਤੁਮ ਭਤ, ਇਹ ਕਈ ਥਾਵਾਂ 'ਤੇ ਆਨ ਪਾਠ ਵੀ ਆਉਂਦਾ ਹੈ, ਇਸ ਨੂੰ ਪਾਠ ਅੰਤਰ ਸਮਝ ਲੈਣਾ, ਪਾਠ ਭੇਦ। ਮੁੱਖ ਰੂਪ ਵਿੱਚ ਅਨ ਨਾਹੀ ਤੁਮ ਭਤ, ਇਹ ਸ਼ੁੱਧ ਹੈ ਜੀ।
ਹਰ ਅੰਤ ਨਾਹੀ ਪਾਰਾ ਵਾਰ, ਕੌਣ ਹੈ ਕਰੈ ਵਿਚਾਰ, ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ, ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ, ਏਕ ਜੀ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲਿਹਾਰ।
ਹਾਂ ਕੇ ਵੱਖਰੇ ਵੱਖਰੇ ਬੋਲਣੇ ਨੇ, ਹਾਂ ਕਿ ਇਕੱਠਾ ਨਹੀਂ ਕਰਨਾ, ਹਾਂ ਕੇ ਬਲ 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 ਸਦ ਬਲਿਹਾਰ।
ਅੰਮ੍ਰਿਤ ਪ੍ਰਵਾਹ ਸਾਰ ਅਤੁਲ ਭੰਡਾਰ ਭਾਰ ਪਰੈ ਹੀ ਤੇ ਪਰੈ ਅਪਰ ਅਪਾਰ ਪਾਰ ਆਪਨੋ ਭਾਵਨਕਾਰ ਮੰਤਰ ਨਾ ਦੂਸਰੋ ਧਾਰ ਓਪਤ ਪਰਲਵ ਏਕੈ ਨਿਮਖ ਤੁ ਘਰ
ਅੰਮ੍ਰਿਤ ਪ੍ਰਵਾਹ ਸਾਰ ਅਤੁਲ ਭੰਡਾਰ ਭਾਰ ਪਰੈ ਹੀ ਤੇ ਪਰੈ ਅਪਰ ਅਪਾਰ ਪਾਰ ਅਪਰ ਅਪਰ ਬੋਲਣਾ ਹੈ ਅਪਾਰ ਕਰਕੇ ਨਹੀਂ ਬੋਲਣਾ ਅਪਰ ਅਪਾਰ ਪਾਰ
ਆਨ ਨਾਹੀ ਸਮਸਰ ਉਜਿਆਰੋ ਨਿਰਮਰ ਕੋਟ ਪਰਾਸ਼ਤ ਜਾਹੇ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸਮਸਰ ਏਕ ਜੀਹ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲਿਹਾਰ ਸਗਲ ਭਵਨ ਧਾਰੇ ਏਕ ਥੇ ਕੀਏ ਬਿਸਥਾਰੇ ਪੂਰ ਰਹਿਓ ਸਰਬ ਮਹਿ ਆਪ ਹੈ ਨਿਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀਅ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਆਪ ਹੀ ਧਾਰਨ ਧਾਰੇ ਕੁਦਰਤ ਹੈ ਦੇਖਾਰੇ ਵਰਨ ਚਿਹਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸਮਸਰ ਏਕ ਜੀਹ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲਿਹਾਰ
ਹਰ ਗੁਣ ਨਾਹੀ ਅੰਤ ਪਾਰੇ ਜੀਉ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਇਉਂ ਵਿਸਰਾਮ ਦੇ ਨਾਲ ਨਾਲ ਜਮਕਾਂ ਵੱਲ ਵੀ ਖਿਆਲ ਰੱਖਣਾ ਜੀ
ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ ਊਚੇ ਤੇ ਊਚਾ ਜਾ ਨੀਜੈ ਪ੍ਰਭ ਤੇਰੋ ਥਾਨੰ ਮਾਨ ਧਨ ਤੇਰੋ ਪ੍ਰਾਨੰ ਏਕੈ ਸੂਤ ਹੈ ਜਹਾਨੰ ਕਵਨ ਉਪਮਾ ਦੇਓ ਵੱਡੇ ਤੇ ਵਡਾਨੰ ਜਾਨੈ ਕੌਣ ਤੇਰੋ ਭੇਓ ਅਲਖ ਅਪਾਰ ਦੇਓ
ਅਲਖ ਅਪਾਰ ਦੇਓ ਇੱਥੇ ਅਲਖ ਨਹੀਂ ਬੋਲਣਾ ਅਲਖ ਅਪਾਰ ਦੇਓ
ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ
ਅਕਲ ਕਲਾ ਇੱਥੇ ਅਕਾਲ ਨਹੀਂ ਬੋਲਣਾ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ
ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸਮਸਰ ਏਕ ਜੀਹ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲਿਹਾਰ ਨਿਰੰਕਾਰ ਆਕਾਰ ਅਛਲ ਪੂਰਨ ਅਭਿਨਾਸੀ
ਅਛਲ ਇਉਂ ਪਾਠ ਕਰਨਾ ਹੈ ਅਛਲ ਨਹੀਂ ਆਵੇਗਾ ਅਤੇ ਅਛਲ ਵੀ ਨਹੀਂ ਆਵੇਗਾ ਭਾਵ ਸ਼ਸ਼ੇ ਉੱਪਰ ਅਧਿਕ ਦਾ ਪ੍ਰਭਾਵ ਨਾ ਪਵੇ ਅਛਲ ਪੂਰਨ ਅਭਿਨਾਸੀ
ਹਰਖਵੰਤ ਅਨੰਤ ਰੂਪ ਨਿਰਮਲ ਬਿਗਾਸੀ ਗੁਣ ਗਾਵਹਿ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾ ਕਉ ਹੋ ਹੇ ਕਿਰਪਾਲ ਸੋ ਜਾ ਕਉ ਹੋ ਹੇ ਕਿਰਪਾਲ ਸੋ ਜਾਨ ਪ੍ਰਭ ਤੁਮ ਹੈ ਮਿਲਾਸੀ
ਸੋ ਜਾਨ ਵੱਖਰਾ ਵੱਖਰਾ ਪਰ ਸੋ ਬੋਲਦਿਆਂ ਹੋਇਆਂ ਸੋ ਨਾ ਬਣੇ ਹੋੜੇ ਦੀ ਆਵਾਜ਼ ਨਾ ਆਵੇ ਜਾ ਕਉ ਹੋ ਹੇ ਕਿਰਪਾਲ ਸੋ ਜਾਨ ਪ੍ਰਭ ਤੁਮ ਹੈ ਮਿਲਾਸੀ ਹਾਂਜੀ ਇਹ ਕਈਆਂ ਥਾਵਾਂ 'ਤੇ ਹੋ ਹੇ ਬਿੰਦੀ ਵੀ ਮਿਲਦੀ ਹੈ ਪਰ ਅਸਲ ਵਿੱਚ ਇੱਥੇ ਬਿੰਦੀ ਨਹੀਂ ਜਾ ਕੋ ਹੋ ਹੇ ਕਿਰਪਾਲ ਬਿੰਦੀ ਤੋਂ ਬਿਨਾਂ ਸ਼ੁੱਧ ਹੈ ਜੀ
ਧਨ ਧਨ ਤੇ ਧਨ ਜਨ ਜਿਹ ਕਿਰਪਾਲ ਹਰ ਹਰ ਭਾਇਓ ਹਰ ਗੁਰ ਨਾਨਕ ਜਿਨ ਪਰਸਿਆਓ ਸੇ ਜਨਮ ਮਰਨ ਦੁਹ ਥੇ ਰਹਿਓ
ਜਿਹ ਕਿਰਪਾਲ ਹਰ ਹਰ ਭਾਇਓ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਆਮ ਪਾਠੀ ਬੋਲਦੇ ਨੇ ਭਿਓ ਭਿਓ ਭੱਬੇ ਸਿਹਾਰੀ ਅਤੇ ਊੜੇ ਹੋੜਾ ਇਉਂ ਉਚਾਰਨ ਬਣਦਾ ਹੈ ਪਰ ਇੱਥੇ ਜਈਆ ਵਿੱਚ ਆਇਆ ਹੈ ਭਾਇਓ ਇਉਂ ਪਾਠ ਕਰਨਾ ਹੈ ਜੀ
ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰ ਆਨਨ ਅਵਰ ਪੁਰਖ ਪੌਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤ ਅਘਾਏ
ਇਹ ਅੰਮ੍ਰਿਤ ਹਰ ਕੋ ਨਾਮ ਦੋ ਤਰ੍ਹਾਂ ਦੇ ਨਾਲ ਵਿਸਰਾਮ ਲੱਗਦਾ ਹੈ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਦੂਸਰਾ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਦੋਨੋਂ ਰੂਪ ਹੀ ਸਹੀ ਹਨ ਜੀ
ਜਿਹ ਠਾਕੁਰ ਸੋ ਪ੍ਰਸੰਨ ਭਇਓ ਸਤ ਸੰਗਤ ਤਿਹ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਸੱਚ ਸਭਾ ਦੀ ਬਾਣ ਸੱਚ ਸੱਚੇ ਪਹਿ ਧਰਿਓ ਸੱਚਾ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਆਭੁੱਲ ਨਾ ਭੁੱਲਾਓ
ਸੱਚ ਸਿਰਜਿਓ ਸੰਸਾਰ ਜੱਜੇ ਦੇ ਚਰਨ ਵਿੱਚ ਜਈਏ ਦਾ ਚਿੰਨ੍ਹ ਹੈ ਇਸ ਲਈ ਸਿਰਜਿਓ ਪਾਠ ਨਹੀਂ ਹੋਵੇਗਾ ਸਿਰਜਿਓ ਵਿੱਚ ਐੜੇ ਦੀ ਆਵਾਜ਼ ਦੇ ਕੇ ਸੱਚ ਸਿਰਜਿਓ ਸੰਸਾਰ ਆਪ ਆਭੁੱਲ ਨਾ ਭੁੱਲਾਓ ਹਾਂਜੀ
ਰਤਨ ਨਾਮ ਅਪਾਰ ਕੀਮ ਨਹੁ ਪਵੈ ਅਮੁੱਲਾਓ ਜਿਹ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੁ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨਾ ਆਏ ਕਵਨ ਯੋਗ ਕਵਨ ਗਿਆਨ ਧਿਆਨ ਕਵਨ ਵਿਧ ਉਸਤਤ ਕਰੀਐ
ਇਸ ਪੰਗਤੀ ਵਿੱਚ ਕਵਨ ਅਤੇ ਕੌਨ ਇਹਨਾਂ ਦੋਨਾਂ ਪਾਠਾਂ ਦਾ ਖਿਆਲ ਰੱਖਣਾ ਕਵਨ ਕੌਨ ਕਵਨ ਯੋਗ ਕੌਨ ਗਿਆਨ ਧਿਆਨ ਇਹ ਤਾਂ ਹੁਣ ਵਾਰ ਵਾਰ ਦੱਸਣ ਦੀ ਲੋੜ ਨਹੀਂ ਰਹਿਣੀ ਚਾਹੀਦੀ ਕਿ ਇਹ ਜਈਏ ਦੇ ਚਿੰਨ੍ਹ ਨੇ ਅਤੇ ਸਿਹਾਰੀ ਅਤੇ ਐੜਾ ਇਹਦੇ ਵਿੱਚ ਆਵੇਗਾ ਗਿਆਨ ਧਿਆਨ ਕਵਨ ਯੋਗ ਕੌਨ ਗਿਆਨ ਧਿਆਨ ਕਵਨ ਵਿਧ ਉਸਤਤ ਕਰੀਐ
ਸਿੱਧ ਸਾਧਿਕ ਤੇ ਤੀਸ ਕੋਰ ਤਿਰ ਕੀਮ ਨਾ ਭਰੀਐ ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨਾ ਪਾਏ ਅਗਹ ਗਹਿਓ ਨਹੀਂ ਜਾਏ ਪੂਰ ਸਰਬ ਰਹਿਓ ਸਮਾਏ
ਅਗਹ ਗਹਿਓ ਨਹੀਂ ਜਾਏ ਅਗਹ ਕਰਕੇ ਪਾਠ ਨਹੀਂ ਕਰਨਾ ਐੜੇ ਨੂੰ ਅਗੇਤਰ ਸੰਬੰਧਕ ਕਰਕੇ ਅਗਹ ਗਹਿਓ ਨਹੀਂ ਜਾਏ
ਜਿਹ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ
ਇੱਥੇ ਵੀ ਦਿਆਲ ਨਹੀਂ ਬੋਲਣਾ ਦਿਆਲ ਪ੍ਰਭ ਯਈਆ ਅੱਖਰ ਹੈ ਦਿਆਲ ਪਾਠ ਹੋਵੇਗਾ
ਹਰ ਗੁਰੂ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਪ੍ਰਭ ਦਾਤਾ ਉਦਾਤਾਰ ਪਰ ਆਓ ਜਾਚਕ ਇੱਕ ਸਰਨਾ ਮਿਲੈ ਦਾਨ ਸੰਤਰੇਨ ਜੇਹ ਲਗ ਭਾਉ ਜਲ ਤਰਨਾ ਬਿਨਤ ਕਰਾਓ ਅਰਦਾਸ ਸੁਨਹ ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ
ਬਹੁਤੇ ਪਾਠੀ ਇਉਂ ਪਾਠ ਕਰ ਜਾਂਦੇ ਨੇ ਕਿ ਬਿਨਤ ਕਰੋ ਅਰਦਾਸ ਸੁਣੋ ਪਰ ਇਉਂ ਉਚਾਰਨ ਨਹੀਂ ਹੈ ਜਿਵੇਂ ਆਪ ਜੀ ਨੇ ਪਾਠ ਸੁਣਿਆ ਕਿ ਬਿਨਤ ਕਰੋ ਅਰਦਾਸ ਸੁਨਹ ਜੇ ਠਾਕੁਰ ਭਾਵੈ ਅਰਦਾਸ ਤੇ ਵਿਸਰਾਮ ਹੈ ਅਤੇ ਅੱਗੇ ਫਿਰ ਸੁਣੋ ਅਤੇ ਜਮਕ ਲੱਗ ਕੇ ਸੁਨਹ ਜੇ ਠਾਕੁਰ ਭਾਵੈ ਇਉਂ ਪਾਠ ਹੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਾਲ ਉਦਰੀ ਇੱਕ ਨਾਮ ਧਰਮ ਕਾਲ ਪੋਲਾ ਬੋਲਣਾ ਜੀ ਹਾਂਜੀ
ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਚੀ ਦੇਹ ਮੋਹ ਫੁਨ ਬਾਂਧੀ ਸਾਠ ਕਠੋਰ ਕੁਚੀਲ ਕੋ ਗਿਆਨੀ ਧਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਵੱਡਾ ਅਭਿਮਾਨੀ ਪਾਰ ਧਨ ਪਰ ਅਪਵਾਦ ਨਾਰ ਨਿੰਦਾ ਯਹ ਮਿੱਠੀ ਜੀ ਮਾਹ ਹਿਤਾਨੀ
ਯਹ ਮਿੱਠੀ ਇੱਥੇ ਜਈਏ ਦਾ ਅੱਖਰ ਉਚਾਰਨ ਹੋਵੇਗਾ ਯਹ ਮਿੱਠੀ ਜੀ ਮਾਹ ਹਿਤਾਨੀ
ਸਾਠ
ਪੋਲਾ ਬੋਲਣਾ ਅਨੇਕਾਂ ਵਾਰ ਇਹ ਪਾਠ ਗੁਰਬਾਣੀ ਵਿੱਚ ਆਇਆ ਹੈ ਪੋਲਾ ਉਚਾਰਨ ਕਰਨਾ ਸਾਠ ਕਠੋਰ
ਬਾਲ ਬੰਚ ਸ਼ਬ ਕਰਤ ਉਪਾਵਾ ਪੇਖਤ ਸੁਣਤ ਪ੍ਰਭ ਅੰਤਰ ਜਾਮੀ
ਬਾਲ ਬੰਚ ਇਹ ਇਕੱਠਾ ਵੀ ਛਪਿਆ ਹੁੰਦਾ ਹੈ ਬਲਬੰਚ ਪਰ ਉਚਾਰਨ ਵਿੱਚ ਪਾਠ ਵੱਖ ਵੱਖ ਕਰਨਾ
ਸੀਲ ਧਰਮ ਦਇਆ ਸੁਚ ਨਾਸਤ ਆਇਓ ਸਰਨ ਜੀ ਕੇ ਦਾਨੀ
ਨਾਸਤ ਇਹ ਖਿਆਲ ਰੱਖਣਾ ਕਿ ਤੱਤਾ ਹੇਠਾਂ ਸੱਸੇ ਦੇ ਚਰਨ ਵਿੱਚ ਹੈ ਕਿਤੇ ਇਹਨੂੰ ਅਣਦੇਖਿਆ ਨਾ ਕਰ ਜਾਈਏ ਸੀਲ ਧਰਮ ਦਇਆ ਸੁਚ ਨਾਸਤ ਆਇਓ ਸਰਨ ਜੀ ਕੇ ਦਾਨੀ
ਨਾਸਤ ਪਾਠ ਕਰਨਾ ਗਿਆਨੀ ਜੀ ਨੇ ਆਪ ਜੀ ਨੂੰ ਦੱਸਿਆ ਬਹੁਤ ਜ਼ਿਆਦਾ ਤੱਤਾ ਜੇ ਦੇਖ ਲੈਂਦੇ ਹਨ ਅਤੇ ਨਾਸਤ ਕਰ ਦਿੰਦੇ ਹਨ ਨਾਸਤ ਵੀ ਨਹੀਂ ਕਰਨਾ ਨਾਸਤ ਅੱਧਾ ਬੋਲੇਗਾ ਸੱਸਾ ਨਾਸਤ
ਸੀਲ ਧਰਮ ਦਇਆ ਸੁਚ ਨਾਸਤ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲੇ ਹੋ ਨਾਨਕ ਕੇ ਸੁਆਮੀ, ਕੀਰਤ ਕਰਨ ਸਰਨ ਮਨ ਮੋਹਨ, ਜੋਹਨ ਪਾਪ ਬਿਦਾਰਨ ਕਾਉ, ਹਰ ਤਾਰਨ ਤਰਨ ਸਮਰੱਥ ਸਭੈ ਬਿਧ, ਕੁਲਹਿ ਸਮੂਹ ਉਧਾਰਨ ਸਾਉ, ਚਿਤ ਚੇਤ ਅਚੇਤ ਜਾਨ ਸਤ ਸੰਗਤ, ਭਰਮ ਅੰਧੇਰ ਮੋਹਿਓ ਕਤ ਧਾਉ, ਮੂਰਤ ਘਰੀ ਚਸਾ ਪਲ ਸਿਮਰਨ, ਰਾਮ ਨਾਮ ਰਸਨਾ ਸੰਗ ਲਾਉ, ਹੋਛਾਉ ਕਾਜ ਅਲਪ ਸੁਖ ਬੰਧਨ, ਕੋਟ ਜਨਮ ਕਹਾ ਦੁਖ ਭਾਉ, ਸਿੱਖਿਆ ਸੰਤ ਨਾਮ ਭਜ ਨਾਨਕ, ਰਾਮ ਰੰਗ ਆਤਮ ਸਿਉ ਰਾਉ।
ਇੱਥੇ ਵੀ ਅਣਜਾਣ ਪਾਠੀ ਸਿੱਖਿਆ ਦੇ ਜਈਏ ਨੂੰ ਨਜ਼ਰ ਅੰਦਾਜ਼ ਕਰ ਜਾਂਦੇ ਨੇ, ਸਿੱਖਾ ਹੀ ਬੋਲ ਜਾਂਦੇ ਨੇ। ਸਿੱਖਿਆ ਸੰਤ ਨਾਮ ਭਜ ਨਾਨਕ, ਰਾਮ ਰੰਗ ਆਤਮ ਸਿਉ ਰਾਉ।
ਰੰਚਕ ਰੇਤ ਖੇਤ ਤਨ ਨਿਰਮਿਤ, ਦੁਰਲੱਭ ਦੇਹ ਸਵਾਰ ਧਰੀ, ਖਾਨ ਪਾਨ ਸੋਧੇ ਸੁਖ ਪੁੰਚਤ, ਸੰਕਟ ਕਾਟ ਬਿਪਤ ਹਰੀ।
ਸੋਂਦੇ ਸੋਂਦੇ ਪਾਠ ਹੋਵੇਗਾ, ਖਾਨ ਪਾਨ ਸੋਂਦੇ ਸੁਖ ਪੁੰਚਤ। ਹਾਂਜੀ, ਪਰ ਨਹੀਂ, ਇੱਥੇ ਉਚਾਰਨ ਸੋਂਦੇ ਹੋਵੇਗਾ, ਬਿੰਦੀ ਛਪਣ ਵਿੱਚ ਨਹੀਂ ਆਵੇਗੀ। ਖਾਨ ਪਾਨ ਸੋਂਦੇ ਸੁਖ ਪੁੰਚਤ, ਸੰਕਟ ਕਾਟ ਬਿਪਤ ਹਰੀ।
ਮਾਤ ਪਿਤਾ ਭਾਈ ਅਰ ਬੰਧਪ, ਬੂਝਨ ਕੀ ਸਭ ਸੂਝ ਪਰੀ, ਵਰਧਮਾਨ ਹੋਵਤ ਦਿਨ ਪ੍ਰਤ ਨਿਤ, ਆਵਤ ਨਿਕਟ ਬਿਖਮ ਜਰੀ।
ਹਾਂਜੀ, ਇਹ ਨਿਤ ਤੇ ਵਿਸ਼ਰਾਮ ਹੈ, ਵਰਧਮਾਨ ਹੋਵਤ ਦਿਨ ਪ੍ਰਤ ਨਿਤ। ਆਮ ਤੌਰ 'ਤੇ ਦਿਨ ਪ੍ਰਤ 'ਤੇ ਵਿਸ਼ਰਾਮ ਲਗਾ ਕੇ ਨਿਤ ਆਵਤ ਨਿਕਟ ਬਿਖਮ ਜਰੀ ਇਉਂ ਪਾਠ ਕਰਦੇ ਨੇ, ਪਰ ਨਿਤ 'ਤੇ ਵਿਸ਼ਰਾਮ ਲਗਾਉਣਾ ਹੈ।
ਰੇ ਗੁਣਹੀਨ ਦੀਨ ਮਾਇਆ ਕ੍ਰਿਮ, ਸਿਮਰ ਸੁਆਮੀ ਏਕ ਘਰੀ, ਕਰ ਗਹਿ ਲੇ ਹੋ ਕਿਰਪਾਲ ਕਿਰਪਾ ਨਿਧ, ਨਾਨਕ ਕਾਟ ਭਰਮ ਭਰੀ। ਰੇ ਮਨ ਮੂਸ ਬਿਲਾ ਮਹਿ ਗਰਬਤ, ਕਰਤਬ ਕਰਤ ਮਹਾ ਮੁਗਨਾ।
ਚਾਲ ਵਿੱਚ ਕਰਤਬ ਪਾਠ ਆਵੇਗਾ, ਕਰਤੱਬ ਕਰਕੇ ਨਹੀਂ ਬੋਲਣਾ, ਕਰਤਬ ਕਰਤ ਮਹਾ ਮੁਗਨਾ।
ਸੰਪਦ ਦੋਲ ਝੋਲ ਸੰਗ ਝੂਲਤ, ਮਾਇਆ ਮਗਨ ਭ੍ਰਮਤ ਘੁਗਨਾ।
ਬਿਲਾ ਪਾਠ ਵੀ ਪੋਲਾ ਕਰਨਾ, ਰੇ ਮਨ ਮੂਸ ਬਿਲਾ ਮਹਿ ਗਰਬਤ, ਬਿਲਾ ਨਹੀਂ ਕਰਨਾ। ਬਿਲਾ ਕਹਿੰਦੇ ਨੇ ਖੁੱਡ ਨੂੰ, ਬਿਲ। ਰੇ ਮਨ ਮੂਸ ਬਿਲਾ ਮਹਿ ਗਰਬਤ, ਕਰਤਬ ਕਰਤ ਮਹਾ ਮੁਗਨਾ। ਸੰਪਤ ਦੋਲ ਝੋਲ ਸੰਗ ਝੂਲਤ, ਮਾਇਆ ਮਗਨ ਭ੍ਰਮਤ ਘੁਗਨਾ।
ਸੁਤ ਬਨਤਾ ਸਾਜਨ ਸੁਖ ਬੰਧਪ, ਤਾਸਿਓ ਮੋਹ ਬੜਿਓ ਸੋ ਘਨਾ।
ਇੱਥੇ ਸੁਗਨਾ ਨਹੀਂ ਬੋਲਣਾ, ਸੋ ਘਨਾ ਵੱਖਰਾ ਵੱਖਰਾ ਬੋਲਣਾ।
ਬੋਯੋ ਬੀਜ ਅਹੰ ਮਮ ਅੰਕੁਰ, ਬੀਤਤ ਔਧ ਕਰਤ ਅਘਨਾ। ਮਿਰਤ ਮੰਜਾਰ ਪਸਾਰ ਮੁਖ ਨਿਰਖਤ, ਪੁੰਚਤ ਭੁਗਤ ਭੂਖ ਭੁਖਨਾ। ਸਿਮਰ ਗੋਪਾਲ ਦਇਆਲ ਸਤ ਸੰਗਤ,
ਗੋਪਾਲ ਔਂਕੜ ਦੇ ਨਾਲ, ਹਾਂਜੀ ਔਂਕੜ ਨਾਲ ਜੀ।
ਸਿਮਰ ਗੋਪਾਲ ਦਇਆਲ ਸਤ ਸੰਗਤ, ਨਾਨਕ ਜਗ ਜਾਨਤ ਸੁਪਨਾ। ਦੇਹਨ ਗੇਹਨ ਨੇਹ ਨਾ ਨੀਤਾ, ਮਾਇਆ ਮਤ ਕਹਾ ਲਵ ਗਾਰਹ। ਛਤਰਨ ਪੱਤਰਨ ਚਾਵਰ ਨਾ ਚਾਵਰ, ਬਹਿਤੀ ਜਾਤ ਹਿਰਦੈ ਨਾ ਵਿਚਾਰਹ। ਰਥਨ ਅਸਵਨ ਗਜ ਸਿੰਘਾਸਨ, ਛਿਨ ਮਹਿ ਤਿਆਗਤ ਨਾਂਗ ਸਿਧਾਰਹ। ਸੂਰਨ ਬੀਰਨ ਮੀਰ ਨਾ ਖਾਨਮ, ਸੰਗ ਨ ਕੋ ਦ੍ਰਿਸ਼ਟ ਨਿਹਾਰਹ। ਕੋਟਨ ਓਟਨ ਕੋਸ ਨਾ ਛੋਟਾ, ਕਰਤ ਬਿਕਾਰ ਦੋਉ ਕਰ ਝਾਰਹ। ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ, ਉਲਟਤ ਜਾਤ ਬਿਰਖ ਕੀ ਛਾਰਹ। ਦੀਨ ਦਇਆਲ ਪੁਰਖ ਪ੍ਰਭ ਪੂਰਨ, ਛਿਨ ਛਿਨ ਸਿਮਰਹ ਅਗਮ ਅਪਾਰਹ। ਸ਼੍ਰੀਪਤ ਨਾਥ ਸਰਣ ਨਾਨਕ ਜਨ, ਹੇ ਭਗਵੰਤ ਕਿਰਪਾ ਕਰ ਤਾਰਹ।
ਇਹ ਜੋ ਪਾਵਨ ਸ਼ਬਦ ਹੈ ਸਵਈਆ, ਆਮ ਤੌਰ 'ਤੇ ਜਦੋਂ ਅਸੀਂ ਸਤਿਗੁਰੂ ਕੇ ਸਰੂਪ ਤੋਂ, ਜੋ ਹੁਣ ਸਰੂਪ ਛਾਪ ਰਹੇ ਨੇ, ਇੱਥੋਂ ਪਾਠ ਕਰਾਂਗੇ ਜਾਂ ਹੋਰ ਭਾਗਾਂ ਸੈਂਚੀਆਂ ਤੋਂ ਕਰਾਂਗੇ, ਤਾਂ ਇੱਥੇ ਸਾਰੇ ਨੰਨੇ ਵੱਖ ਕੀਤੇ ਹੋਏ ਆਪ ਜੀ ਨੂੰ ਮਿਲਣਗੇ। ਅਤੇ ਪਾਠ ਇਉਂ ਕੀਤਾ ਜਾਂਦਾ, ਦੇਹ ਨਾ ਗੇਹ ਨਾ ਨੇਹ ਨਾ ਨੀਤਾ, ਇਉਂ ਸਾਰੇ ਪਾਠ ਕੀਤੇ ਜਾਂਦੇ ਹਨ। ਛਤਰ ਨਾ ਪੱਤਰ ਨਾ ਚੌਰ ਨਾ ਚਾਵਰ, ਪਰ ਜਿਹੜਾ ਮੂਲ ਰੂਪ ਵਿੱਚ ਪਾਠ ਹੈ ਉਹ ਇਸ ਤਰ੍ਹਾਂ ਸ਼ੁੱਧ ਹੈ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਅਤੇ ਜਿਵੇਂ ਗਿਆਨੀ ਜੀ ਨੇ ਆਪ ਨੂੰ ਸਰਵਣ ਕਰਾਇਆ ਹੈ। ਪਹਿਲੇ ਦੋ ਨੰਨੇ ਨਾਲ ਜੁੜਵੇਂ ਆਉਣਗੇ, ਤੀਸਰਾ ਨੰਨਾ ਵੱਖਰਾ ਆਵੇਗਾ। ਦੇਹਨ ਗੇਹਨ ਨੇਹ ਨਾ ਨੀਤਾ ਮਾਇਆ ਮਤ ਕਹਾ ਲਓ ਗਾ ਰਹੋ। ਮਤ ਇੱਥੇ ਇਹ ਉਹ ਟਿੱਪੀ ਲੱਗ ਕੇ ਵਾਹਿਗੁਰੂ ਥੋੜ੍ਹਾ ਅਦਕ ਦਾ ਪ੍ਰਭਾਵ ਪਾ ਕੇ ਪਾਠ ਹੋਵੇਗਾ। ਮਤ ਮਤ ਤੋਂ ਭਾਵ ਹੈ ਮਸਤ। ਮਾਇਆ ਮਤ ਕਹਾ ਲਓ ਗਾ ਰਹੋ ਸ਼ਤਰਨ ਪਤਰਨ ਚੌਰ ਨਾ ਚਾਵਰ ਬਹਿਤੀ ਜਾਤ ਹਿਰਦੈ ਨਾ ਵਿਚਾਰ ਰਹੋ ਰਥਨ ਅਸਵਨ। ਇੱਥੇ ਹੁਣ ਤੀਸਰੀ ਵਾਰ ਨੰਨਾ ਨਹੀਂ ਆਇਆ, ਇਹ ਦੋਵੇਂ ਨੰਨੇ ਜੁੜਵੇਂ ਆਉਣਗੇ। ਰਥਨ ਅਸਵਨ ਗਜ ਸਿੰਘਾਸਨ ਸ਼ਿਨਮਹਿ ਤਿਆਗਤ ਨਾਗ ਸਿਧਾ ਰਹੋ ਸੂਰਨ ਬੀਰਨ ਮੀਰ ਨਾ ਖਾਨਮ ਸੰਗ ਨਾ ਕੋਉ ਦ੍ਰਿਸ਼ਟ ਨਿਹਾਰ ਰਹੋ। ਇਉਂ ਇਹ ਸਾਰੇ ਪਾਠ, ਅਗਲੀ ਪੰਕਤੀ ਵੀ ਇਸੇ ਤਰ੍ਹਾਂ, ਉਹਦੇ ਤੋਂ ਅਗਲੀ ਜਿਹੜੀ ਆਵੇਗੀ ਮਿੱਤਰ ਨਾ ਪੁੱਤਰ, ਇੱਥੇ ਨੰਨਾ ਵੱਖਰਾ ਆਵੇਗਾ। ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਾਖ ਉਲਟਤ ਜਾਤ ਬਿਰਖ ਕੀ ਛਾਂ ਰਹੋ। ਇਹ ਨਿਯਮ ਚੇਤੇ ਰੱਖਣਾ, ਇਸ ਤਰ੍ਹਾਂ ਇਹ ਪਾਠ ਸ਼ੁੱਧ ਹਨ। ਹਾਂਜੀ, ਇਹ ਜਿਵੇਂ ਦੱਸਿਆ ਹੈ ਕਿ ਦੋ ਵਾਰ ਨੰਨਾ ਜੁੜਵਾਂ ਆਵੇਗਾ, ਤੀਸਰੀ ਵਾਰ ਵੱਖਰਾ ਆਵੇਗਾ। ਸੂਰਨ ਬੀਰਨ ਮੀਰ ਨਾ ਖਾਨਮ, ਸੂਰਨ ਬੀਰਨ ਮੀਰਨ ਖਾਨਮ ਨਹੀਂ ਕਰਨਾ, ਸੂਰਨ ਬੀਰਨ ਮੀਰ ਨਾ ਖਾਨਮ ਸੰਗ ਨਾ ਕੋ ਦ੍ਰਿਸ਼ਟ ਨਿਹਾਰ ਹੋ। ਕੋਟਨ ਓਟਨ ਕੋਸ ਨਾ ਛੋਟਾ ਕਰਤ ਵਿਕਾਰ ਦੋ ਕਰ ਚਾਰ ਹੋ।
ਹਾਂਜੀ, ਪ੍ਰਾਨ ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੇ ਪਾਰੀ ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੇ ਰੱਖੀ ਨਰਾਰੀ ਧਾਵਨ ਪਾਵਨ ਕੂਰ ਕਮਾਵਨ ਇਹ ਬਿਦ ਕਰਤ ਔਧ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਬਿਦ ਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁ ਬਿਦ ਜੋਨ ਭ੍ਰਮਿਓ ਆਤ ਭਾਰੀ ਖੇਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਨ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਧਰੇ ਹੋਰ ਮਾਇਆ ਮਗਨ ਚੱਲੇ ਸਭ ਡਾਰੀ ਬ੍ਰਹਮਾਦਿਕ ਸਿਵ ਛੰਦ ਮੁਨੀਸ਼ਵਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜਤੇ ਗੋਰਖ ਧਰਨ ਗਗਨ ਆਵਤ ਫੁਨ ਧਾਵਤ ਸਿੱਧ ਮਨੁੱਖ ਦੇਵ ਅਰ ਦਾਨਵ ਇੱਕ ਤਿਲ ਤਾਕੋ ਮਰਮ ਨਾ ਪਾਵਤ ਪ੍ਰੇ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਕੈ ਦਰਸ ਸਮਾਵਤ ਤਿਸਹਿ ਤਿਆਗ ਆਨ ਕਉ ਜਾਚਹਿ ਮੁਖ ਦੰਤ ਰਸਨ ਸਗਲ ਘਸ ਜਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਝੈ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਬਾਰ ਪਰਿਓ ਹੈ ਏਤਾ ਗਬ ਆਕਾਸ ਨ ਮਾਵਤ ਬਿਸ਼ਟਾ ਅਸਤ ਕ੍ਰਿਮ ਉਦਰ ਭਰਿਓ ਹੈ ਦਹਿ ਦਿਸ ਧਾਇ ਮਹਾ ਬਿਖਿਆ ਕਉ ਪਾਰ ਧਨ ਛੀਨ ਅਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੋਗ ਗ੍ਰਸਿਓ ਜਮ ਦੂਤਨ ਡੰਨ ਮਿਰਤ ਮਰਿਓ ਹੈ
ਏਤਾ ਗਬ ਆਕਾਸ ਨ ਮਾਵਤ ਬਿਸ਼ਟਾ ਅਸਤ ਕ੍ਰਿਮ ਉਦਰ ਭਰਿਓ ਹੈ। ਇੱਥੇ ਐੜਾ ਸੱਸਾ ਤੱਤਾ, ਇਹਨੂੰ ਅਸਤ ਨਹੀਂ ਪੜ੍ਹਨਾ, ਅਸਤ ਪੜ੍ਹਨਾ। ਅਸਤ ਮਤਲਬ ਆਪ ਜੀ ਦੇ ਕੋਲ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਉਹਦੇ ਵਿੱਚ ਚਰਨ ਵਿੱਚ ਛਪਿਆ ਹੋਇਆ ਹੈ ਅਤੇ ਇਸ ਨੂੰ ਅਸਤ ਪੜ੍ਹਨਾ ਹੈ। ਉਹ ਕਈ ਜਗ੍ਹਾ ਜਿਸ ਤਰ੍ਹਾਂ ਮੇਰੇ ਕੋਲ ਪੂਰਾ ਹੈ, ਪੂਰਾ ਵੀ ਹੋ ਸਕਦਾ ਹੈ, ਫਿਰ ਵੀ ਆਪਾਂ ਪੂਰਾ ਨਹੀਂ ਉਚਾਰਨ ਕਰਨਾ, ਅਸਤ ਜਾਂ ਹੋਰ ਕਿਸੇ ਤਰ੍ਹਾਂ ਨਹੀਂ ਅਸਤ ਉਚਾਰਨ ਕਰ। ਹਾਂ, ਜੋ ਆਪ ਜੀ ਦਰਸ਼ਨ ਕਰ ਰਹੇ ਹੋ ਸ਼ੁੱਧ ਇਹੀ ਸ਼ਬਦ ਹੈ, ਚਰਨਾਂ ਵਿੱਚ ਹੀ ਸ਼ੁੱਧ ਹੈ। ਔਰ ਜੇ ਕਿਤੇ ਐਸਾ ਆਪ ਜੀ ਨੂੰ ਦਰਸ਼ਨ ਹੋਵੇ ਤਾਂ ਵੀ ਅਸਤ ਹੀ ਪੜ੍ਹਨਾ ਹੈ।
ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁੱਖ ਗਰਤ ਕਰਿਓ ਹੈ ਪ੍ਰੇਮ ਭਗਤ ਉਧਰ ਹੈ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁੱਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨਸ ਜਾਹਿ ਹਰ ਨਾਮ ਉਚਾਰੀ ਇਸਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੀ ਸਾਜਨ ਮੀਤ ਸਖਾ ਹਰ ਬੰਧਪ ਜੀ ਧਾਨ ਪ੍ਰਭ ਪ੍ਰਾਨ ਅਧਾਰੀ ਓਟ ਗਹੀ ਸਵਾਮੀ ਸਮਰੱਥ ਹੈ ਨਾਨਕ ਦਾਸ ਸਦਾ ਬਲਿਹਾਰੀ ਆਵਦ ਕਟਿਓ ਨਾ ਜਾਤ, ਪ੍ਰੇਮ ਰਸ ਚਰਨ ਕਮਲ ਸੰਗ, ਦਾਵਨ ਬੰਧਿਓ ਨਾ ਜਾਤ, ਵਿਧੇ ਮਾਨ ਦਰਸ ਮਾਗ।
ਵਿਧੇ ਪੋਲਾ ਬੋਲਣਾ, ਵਿਧੇ ਮਾਨ ਦਰਸ ਮਾਗ, ਮਾਗ ਵੀ ਪੋਲਾ ਹੀ ਬੋਲਣਾ, ਇਹ ਤਿੰਨਾਂ ਪੰਗਤੀਆਂ ਦੇ ਜਾਤ ਅਤੇ ਵਿਸਰਾਮ ਲੱਗ ਰਹੇ ਨੇ।
ਹਾਂਜੀ। ਪਾਵਕ ਜਰਿਓ ਨਾ ਜਾਤ, ਰਹਿਓ ਜਨ ਧੂਰ ਲੱਗ, ਨੀਰ ਨਾ ਸਾਕਸ ਬੋਰ, ਚੱਲਹਿ ਹਰ ਪੰਥ ਪਗ, ਨਾਨਕ ਰੋਗ ਦੋਖ ਅਘ ਮੋਹ, ਛਿਦੇ ਹਰ ਨਾਮ ਖਗ।
ਮਾਗ ਮਾਗ ਲੱਗ, ਮਾਗ ਪਹਿਲਾਂ ਪੋਲਾ ਹੈ, ਰਹਿਓ ਜਨ ਧੂਰ ਲੱਗ ਇਹ ਥੋੜ੍ਹਾ ਜਿਹਾ ਭਾਰਾ ਹੈ, ਚੱਲਹਿ ਹਰ ਪੰਥ ਪਗ ਇਹ ਵੀ ਬਿਲਕੁਲ ਪੋਲਾ ਉਚਾਰਨ ਕਰਨਾ, ਅਤੇ ਛਿਦੇ ਹਰ ਨਾਮ ਖਗ ਇਹ ਥੋੜ੍ਹਾ ਜਿਹਾ ਮਾਮੂਲੀ ਜਿਹਾ ਵਜਨ ਹੈ, ਬਹੁਤਾ ਨਹੀਂ।
ਉਦਮ ਕਰ ਲਾਗੇ ਬਹੁ ਭਾਂਤੀ, ਵਿਚਰ ਹੈ ਅਨਕ ਸ਼ਾਸਤਰ ਬਹੁ ਖਟੂਆ, ਭਸਮ ਲਗਾਏ ਤੀਰਥ ਬਹੁ ਭ੍ਰਮਤੇ, ਸੂਖਮ ਦੇਹ ਬੰਧ ਹੈ ਬਹੁ ਜਟੂਆ, ਬਿਨ ਹਰ ਭਜਨ ਸਗਲ ਦੁੱਖ ਪਾਵਤ, ਜਿਉ ਪ੍ਰੇਮ ਵਢਾਏ ਸੂਤ ਕੇ ਹਟੂਆ, ਪੂਜਾ ਚੱਕਰ ਕਰਤ ਸੋਮ ਪਾਕਾ, ਅਨਕ ਭਾਂਤ ਥੱਟ ਹੈ ਕਰ ਥਟੂਆ। ਸਵਈਏ ਮਹੱਲੇ ਪਹਿਲੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਰੰਭ ਪੂਜਾ ਚੱਕਰ ਕਰਤ ਸੋਮ ਪਾਕਾ, ਹਾਂਜੀ ਚੱਚੇ ਨੂੰ ਇਉਂ ਥੋੜ੍ਹਾ ਜਿਹਾ ਵਜਨ ਦੇ ਕੇ ਪੂਜਾ ਚੱਕਰ ਕਰਤ ਸੋਮ ਪਾਕਾ। ਆਰੰਭ ਦੇ ਵਿੱਚ ਬੇਨਤੀ ਕੀਤੀ ਸੀ ਕਿ ਕਈ ਵਾਰ ਸਤਿਗੁਰੂ ਜੀ ਨੇ ਅੰਕ ਅਤੇ ਅੱਖਰ ਮਹੱਲੇ ਦੇ ਨਾਲ ਇਹ ਦੋਵੇਂ ਰੂਪ ਹੀ ਲਿਖੇ ਨੇ, ਜਿਵੇਂ ਸ੍ਰੀ ਰਾਗ ਦੇ ਆਰੰਭ ਵਿੱਚ ਵੀ ਆਇਆ ਸੀ, ਔਰ ਇਹ ਨਿਯਮ ਦੱਸਿਆ ਸੀ ਸੰਗਤਾਂ ਨੂੰ ਜਿੱਥੇ ਇੱਕ ਦੋ ਤਿੰਨ ਇਤਿਹਾਦਿਕ ਅੰਕ ਪਹਿਲਾਂ ਆਉਣ ਅਤੇ ਮਹੱਲਾ ਜਿਹੜਾ ਪਹਿਲਾ ਜਾਂ ਦੂਜਾ ਲਿਖਿਆ ਬਾਅਦ ਵਿੱਚ ਆਵੇ ਉਹ ਦੋ ਵਾਰ ਬੋਲਿਆ ਜਾਂਦਾ, ਪਰ ਜਿੱਥੇ ਅੱਖਰ ਵਿੱਚ ਪਹਿਲਾ ਦੂਜਾ ਚੌਥਾ ਇਹ ਅੱਖਰ ਵਿੱਚ ਪਹਿਲਾਂ ਅਤੇ ਅੰਕ ਵਿੱਚ ਬਾਅਦ ਵਿੱਚ ਆਵੇ ਉਸ ਦਾ ਉਚਾਰਨ ਇੱਕੋ ਵਾਰ ਹੋਵੇਗਾ, ਅੰਕ ਦਾ ਉਚਾਰਨ ਉੱਥੇ ਨਹੀਂ ਹੁੰਦਾ। ਉਹੀ ਨਿਯਮ ਇੱਥੇ ਆਵੇਗਾ, ਸਵਈਏ ਮਹੱਲੇ ਪਹਿਲੇ ਕੇ ਇਉਂ ਉਚਾਰਨ ਕਰਨਾ ਹੈ, ਅੱਗੇ ਜਿਹੜਾ ਏਕਾ ਅੰਗ ਹੈ ਇਹ ਉਚਾਰਨ ਵਿੱਚ ਨਹੀਂ ਆਵੇਗਾ। ਇਸੇ ਤਰ੍ਹਾਂ ਸਵਈਏ ਮਹੱਲੇ ਦੂਜੇ ਕੇ, ਤੀਜੇ ਕੇ, ਚੌਥੇ ਕੇ, ਪੰਜਵੇਂ ਕੇ, ਇਸੇ ਨਿਯਮ ਵਿੱਚ ਹੀ ਇਹ ਸਿਰਲੇਖ ਉਚਾਰਨ ਹੋਣਾ। ਇਹ ਏਕਾ ਅਗਲਾ ਜਿਹੜਾ ਅੰਕ ਲਿਖਿਆ ਹੈ ਇਹਨੂੰ ਇੱਕ ਜਾਂ ਪਹਿਲਾ ਕਿਸੇ ਵੀ ਰੂਪ ਵਿੱਚ ਉਚਾਰਨ ਨਹੀਂ ਕਰਨਾ, ਸਵਈਏ ਮਹੱਲੇ ਪਹਿਲੇ ਕੇ, ਬਸ ਇੰਨਾ ਹੀ ਉਚਾਰਨ ਹੈ ਜੀ।
ਇੱਕ ਮਨ ਪੁਰਖ ਧਿਆਏ ਬਾਰਦਾਤਾ, ਸੰਤ ਸਹਾਰ ਸਦਾ ਵਿਖਿਆਤਾ।
ਬਾਰਦਾਤਾ ਇਉਂ ਵੱਖਰਾ ਵੱਖਰਾ ਬੋਲਣਾ, ਬਰਦਾਤਾ ਨਹੀਂ ਕਰਨਾ।
ਤਾਸ ਚਰਨ ਲੈ ਹਿਰਦੈ ਵਸਾਵਾਓ, ਤਾਓ ਪਰਮ ਗੁਰੂ ਨਾਨਕ ਗੁਣ ਗਾਵਾਓ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ, ਗਾਵਹਿ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ, ਆਤਮ ਰਸ ਜਿਨ ਜਾਣਿਓ, ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਯੋਗ ਜਿਨ ਮਾਣਿਓ।
ਕੱਲ ਥੋੜ੍ਹਾ ਜਿਹਾ ਭਾਰਾ ਕਰਕੇ ਵਜਨ ਦੇ ਕੇ ਅਤੇ ਥੋੜ੍ਹਾ ਕੱਸ ਕੇ ਬੋਲਣਾ, ਕਬ ਕੱਲ ਸੁਜਸ ਗਾਵੋ ਗੁਰੂ ਨਾਨਕ।
ਗਾਵਹਿ ਜਨਕਾਦ ਜੁਗਤ ਜੋਗੇਸੁਰ, ਹਰ ਰਸ ਪੂਰਨ ਸਰਬ ਕਲਾ, ਗਾਵਹਿ ਸਨਕਾਦ ਸਾਧ ਸਿਧਾਦਿਕ, ਮੋਨ ਜਨ ਗਾਵਹਿ ਅਛਾਲ ਛਲਾ, ਗਾਵੈ ਗੁਣ ਧੋਮ ਅਟਲ ਮੰਡਲਵੈ, ਭਗਤ ਭਾਏ ਰਸ ਜਾਣਿਓ, ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਯੋਗ ਜਿਨ ਮਾਣਿਓ, ਗਾਵਹਿ ਕਪਲਾਦ ਗਾਵਹਿ ਕਪਲਾਦ ਆਦਿ ਜੁਗੇਸੁਰ, ਅਪਰੰਪਰ ਅਵਤਾਰ ਵਰੋ।
ਜੋਗੇਸੁਰ ਇਕੱਠਾ ਪਾਠ ਕਰਨਾ ਜੀ, ਇਹਨੂੰ ਜੋਗੇਸੁਰ ਨਹੀਂ ਕਰਨਾ, ਸੱਸੇ ਦੀ ਔਂਕੜ ਦਾ ਵੀ ਖਿਆਲ ਰੱਖਣਾ, ਜੋਗੇਸੁਰ ਇਉਂ ਇਕੱਠਾ ਉਚਾਰਨ ਹੈ।
ਗਾਵੈ ਜਮ ਦਗਨ ਪਰਸਰਾ ਮੇਸੁਰ, ਕਰ ਕੁਠਾਰ ਰਾਘ ਤੇਜ ਹਰਿਓ।
ਜਮ ਦਗਨ, ਜਮ ਦਗਨੀ ਨਾਮ ਦਾ ਰਿਸ਼ੀ ਹੋਇਆ ਉਹਦਾ ਵਰਣਨ ਹੈ, ਅਤੇ ਪਰਸਰਾ ਮੇਸੁਰ ਇਹ ਵੀ ਪਾਠ ਇਕੱਠਾ ਹੈ। ਪਰਸਰਾਮ ਆਪਾਂ ਜਾਣਦੇ ਹਾਂ ਨਾ, ਪਰਸਰਾਮ ਸੋ ਉਸ ਦਾ ਅੱਗੇ ਇਹ ਅੱਖਰ ਹੈ ਪਰਸਰਾਮੇਸ਼ਵਰ, ਇਉਂ ਪਾਠ ਕਰਨਾ ਜੀ।
ਉਦਾ ਅਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ।
ਉਦਾਉ ਅਕਰੂਰ, ਉਦਾਉ ਊੜੇ ਨੂੰ ਔਂਕੜ ਹੈ, ਧੱਦੇ ਨੂੰ ਕਨੌੜਾ ਹੈ, ਸੋ ਉਦਾਉ ਕਰਕੇ ਨਹੀਂ ਬੋਲਣਾ, ਔੜੇ ਨੂੰ ਦੁਲੈਂਕੜ ਨਹੀਂ ਬਣਾਉਣਾ। ਉਦਾਉ ਅਕਰੂਰ, ਕੱਕੇ ਦੇ ਚਰਨ ਵਿੱਚ ਰਾਰਾ ਔਰ ਹੇਠਾਂ ਦੁਲੈਂਕੜ, ਅਕਰੂਰ ਪਾਠ ਹੋਵੇਗਾ। ਉਦਾਉ ਅਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ।
ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਗਾਵਹਿ ਗੁਣ ਪਰਨ ਚਾਰ ਖਾਟ ਦਰਸਨ, ਬ੍ਰਹਮਾਦਿਕ ਸਿਮਰੰਥ ਗੁਣ। ਗਾਵੈ ਗੁਣ ਸੇਸ ਸਹਿਸ ਜਿਹਬਾ ਰਾਸ, ਆਦ ਅੰਤ ਲਿਵ ਲਾਗ ਤੁਨਾ। ਗਾਵੈ ਗੁਣ ਮਹਾਂਦੇਉ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ। ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ।
ਰਿਦੰਤਰ, ਰੇਦ ਅੰਤਰ, ਇਹਨਾਂ ਦੋ ਲਫਜ਼ਾਂ ਦਾ ਸੁਮੇਲ ਹੈ ਰਿਦੰਤਰ। ਅਭਿਆਸ ਨਾਲ ਅੱਖਰ ਬੋਲਿਆ ਜਾਵੇਗਾ।
ਸ੍ਰੇਸ਼ਟ ਸਗਲ ਉਧਰੀ ਨਾਮ ਲੇ ਤਰਿਓ ਨਿਰੰਤਰ, ਗੁਣ ਗਾਵਹਿ ਸੰਕਾਦ ਆਦ ਜਨਕਾਦ ਜੁਗ ਹੈ ਲਗ। ਧੰਨ ਧੰਨ ਗੁਰ ਧੰਨ, ਜਨਮ ਸਕੇ ਅਥ ਭਲਾਉ ਜਗ।
ਇਹਨਾਂ ਦੋਹਾਂ ਪੰਗਤੀਆਂ ਦੇ ਵਿਸਰਾਮ ਜਿਵੇਂ ਆਪ ਜੀ ਨੇ ਸਰਵਣ ਕੀਤੇ ਹਨ, ਗੁਣ ਗਾਵਹਿ ਸੰਕਾਦ ਆਦ ਜਨਕਾਦ ਜੁਗ ਹੈ ਲਗ। ਧੰਨ ਧੰਨ ਗੁਰ ਧੰਨ, ਜਨਮ ਸਕੇ ਅਥ ਭਲਾਉ ਜਗ, ਇਉਂ ਵਿਸਰਾਮ ਹਨ। ਸਕੇ ਅਥ, ਇਹ ਵੀ ਸੱਸਾ ਕੱਕਾ ਈੜੀ ਨੂੰ ਸਿਹਾਰੀ ਅਤੇ ਅੱਗੇ ਐੜਾ ਅਤੇ ਥੱਥਾ, ਇਉਂ ਪਾਠ ਬਣਦਾ। ਸਕਯਾਥ, ਇਉਂ ਇਸ ਦਾ ਉਚਾਰਨ ਹੈ।
ਪਾਤਾਲਪੁਰੀ ਜੈਕਾਰ ਧੁਨ, ਕਾਵ ਜਨ ਕਲ ਵਖਾਣਿਓ। ਹਰ ਨਾਮ ਰਸਕ ਨਾਨਕ ਗੁਰ, ਰਾਜ ਯੋਗ ਤੈ ਮਾਣਿਓ, ਸਤ ਯੁਗ ਤੈ ਮਾਣਿਓ। ਛਲਿਓ ਬਾਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ। ਰਾਮ ਰਘੁਵੰਸ਼ ਕਹਾਇਓ, ਦੁਆਪੁਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀਓ। ਉਗਰ ਸੈਨ ਕਉ ਰਾਜ ਅਭੈ ਭਗਤ ਹੈ ਜਨ ਦੀਓ।
ਅਭੈ, ਇਉਂ ਪਾਠ ਕਰਨਾ, ਅਭੈ ਨਹੀਂ ਕਹਿਣਾ, ਅਭੈ ਭਗਤ ਹੈ ਜਨ ਦੀਓ।
ਉਗਰ ਸੈਨ, ਕਈ ਉਗਰ ਸੈਨ ਹੀ ਕਹਿ ਦਿੰਦੇ ਹਨ, ਉਗਰ ਸੈਨ ਹੈ ਰਾਜਾ ਉਗਰ ਸੈਨ, ਜੋ ਕੰਸ ਦੇ ਪਿਤਾ ਉੱਗਰ ਸੈਨ ਉਹਨਾਂ ਦਾ ਨਾਂ ਹੈ, ਉੱਗਰ ਸੈਨ ਨਹੀਂ,
ਆਮ ਤੌਰ 'ਤੇ ਅਗਰ ਸੈਨ ਕਹਿੰਦੇ ਜੀ।
ਕਈ ਅਗਰ ਸੈਨ ਵੀ ਕਹਿ ਦਿੰਦੇ, ਅਗਰ ਸੈਨ ਰਾਜਾ ਹੋਰ ਸੀ, ਉੱਗਰ ਸੈਨ ਜੀ ਜੋ ਕੰਸ ਦੇ ਪਿਤਾ, ਉਹਨਾਂ ਦਾ ਨਾਂ ਉੱਗਰ ਸੈਨ ਹੈ, ਇਸ ਕਰਕੇ ਉੱਗਰ ਸੈਨ ਉੱਗਰ ਸੈਨ ਨਹੀਂ ਕਹਿਣਾ।
ਉੱਗਰ ਸੈਨ ਕਉ ਰਾਜ, ਅਭੈ ਭਗਤ ਹੈ ਜਾਨ ਦੀਓ। ਕਲਯੁਗ ਪ੍ਰਮਾਣ ਨਾਨਕ ਗੁਰ, ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਬਚਲ ਅਟਲ, ਆਦਿ ਪੁਰਖ ਫੁਰਮਾਇਓ। ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ, ਨਾਮਾ ਭਗਤ ਕਬੀਰ ਸਦਾ ਗਾਵਹਿ ਸਮਲੋਚਨ। ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ, ਯੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ।
ਇਹ ਵਿਸਰਾਮ ਇਸ ਪ੍ਰਕਾਰ ਸ਼ੁੱਧ ਹੈ ਜਿਵੇਂ ਆਪ ਜੀ ਨੇ ਸਰਵਣ ਕੀਤਾ। ਕਈ ਪਾਠੀ ਬੋਲਦੇ ਨੇ ਯੋਗ ਧਿਆਨ ਗੁਰ ਗਿਆਨ ਬਿਨਾਂ ਪ੍ਰਭ ਅਵਰ ਨਾ ਜਾਣੈ, ਪਰ ਨਹੀਂ, ਇਉਂ ਨਹੀਂ ਬੋਲਣਾ। ਇਹ ਵਿਸਰਾਮ ਸ਼ੁੱਧ ਹੈ ਕਿ ਯੋਗ ਧਿਆਨ ਗੁਰ ਗਿਆਨ ਬਿਨਾਂ ਪ੍ਰਭ ਅਵਰ ਨਾ ਜਾਣੈ।
ਸੁਖ ਦਿਓ ਪ੍ਰੀਖਿਅਤ ਗੁਣ ਰਵੈ, ਗੌਤਮ ਰਿਖ ਜਸ ਗਾਇਓ। ਕਬ ਕਲ ਸੁਜਸ ਨਾਨਕ ਗੁਰ, ਨਿਤ ਨਵਤਨ ਜਗ ਛਾਇਓ। ਗੁਣ ਗਾਵਹਿ ਪਾਇਆਲ ਭਗਤ ਨਾ ਗਾਦ ਪੁਯੰਗਮ।
ਸੁਖ ਦਿਓ ਪ੍ਰੀਖਿਅਤ ਗੁਣ ਰਵੈ, ਖੱਖੇ ਦੇ ਚਰਨ ਦੇ ਵਿੱਚ ਜਈਏ ਦਾ ਚਿੰਨ੍ਹ ਆਪ ਜੀ ਤੱਕ ਰਹੇ ਹੋ। ਪ੍ਰੀਖਿਅਤ, ਪ੍ਰੀਖਿਅਤ ਨਾਮ ਹੈ ਨਾ ਸੰਸਕ੍ਰਿਤ ਦੇ ਵਿੱਚ ਪ੍ਰੀਖਿਅਤ, ਸੋ ਇਹ ਖਿਆਲ ਰੱਖਣਾ ਜੀ। ਹਾਂਜੀ,
ਮਹਾਦੇਓ ਗੁਣ ਰਵੈ ਸਦਾ ਜੋਗੀ ਜਤ ਜੰਗਮ।
ਗੁਣ ਗਾਵਹਿ ਪਾਇਆਲ, ਸੋ ਇੱਥੇ ਪਾਇਆਲ ਪਾਠ ਆਇਆ ਹੈ, ਈੜੀ ਸਿਹਾਰੀ ਐੜੇ ਕੰਨਾਂ ਲਾ ਕੇ ਪਾਇਆਲ, ਪਰ ਭੁਜੰਗਮ ਇਹ ਜਈਏ ਦਾ ਉਚਾਰਨ ਆਇਆ ਹੈ। ਆਪ ਜੀ ਨੇ ਸਰਵਣ ਕੀਤਾ ਪਾਠ ਭਾਈ ਸਾਹਿਬ ਜੀ ਕੋਲੋਂ, ਗੁਣ ਗਾਵਹਿ ਪਾਇਆਲ ਭਗਤ ਨਾ ਗਾਦ ਭੁਜੰਗਮ।
ਮਹਾਦੇਵ ਗੁਣ ਰਵੈ ਸਦਾ ਜੋਗੀ ਜਤ ਜੰਗਮ, ਗੁਣ ਗਾਵੈ ਮੁਨ ਬਿਆਸ ਜਿਨ ਵੇਦ ਵਿਆਕਰਣ ਵਿਚਾਰਿ।
ਬਿਆਸ ਵਿਆਕਰਣ ਇਹਨਾਂ ਪਾਠਾਂ ਦਾ ਖਿਆਲ ਰੱਖਣਾ, ਜਈਏ ਦੀ ਵਰਤੋਂ ਕਰਨੀ ਹੈ। ਬਿਆਸ ਵਿਆਕਰਣ ਵਿਚਾਰਿ, ਇਉਂ ਐੜਾ ਮੁਕਤਾ ਹੈ, ਮੁਕਤੇ ਦੀ ਆਵਾਜ਼ ਹੀ ਦੇਣੀ ਹੈ, ਵਿਚਾਰਿ। ਹਾਂਜੀ।
ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ, ਬ੍ਰਹਿਮੰਡ ਖੰਡ ਪੂਰਨ ਬ੍ਰਹਮ।
ਵਾਹਿਗੁਰੂ ਜੀ। ਜਿਵੇਂ ਸਵਾਰੀ ਇਹਨੇ ਲਮਕਾਇਆ ਨਾ ਬਿਹਾਰੀ ਨੂੰ, ਅਤੇ ਸਿਹਾਰੀ ਨੂੰ ਇਵੇਂ ਹੀ ਲਮਕਾਉਣਾ ਹੀ ਹੈ। ਇਹ ਆੜਾ ਜਿਹਨੂੰ ਖਿੱਚਣਾ, ਜਿਹਨੇ ਵਿਚਾਰ ਉਹਨੂੰ ਲਾਮ ਵੀ ਨਹੀਂ ਬਣਾਉਣੀ, ਇਹ ਹਿਸਾਬ ਕਿਤਾਬ ਰੱਖਣਾ ਥੋੜ੍ਹਾ ਜਿਹਾ।
ਬ੍ਰਹਿਮੰਡ ਖੰਡ ਪੂਰਨ ਬ੍ਰਹਮ, ਗੁਣ ਨਿਰਗੁਣ ਸਮ ਜਾਣਿਓ, ਜਾਪ ਕਲ ਸੁਜਸ ਨਾਨਕ ਗੁਰ, ਸਹਿਜ ਜੋਗ ਜਿਨ ਮਾਣਿਓ।
ਇੱਕ ਬੇਨਤੀ ਯਾਦ ਆ ਜਾਂਦੀ ਗੱਲ, ਜਿਵੇਂ ਛੇ ਘਰ ਛੇ ਗੁਰ ਛੇ ਉਪਦੇਸ਼, ਉਹਦੇ ਮੈਂ ਬੇਨਤੀ ਕੀਤੀ ਸੀ, ਉਵੇਂ ਰਾਰੇ ਨੂੰ ਸਿਹਾਰੀ ਲੱਗੀ ਆ ਪਿੱਛੇ ਆੜਾ ਮੁਕਤਾ ਵਿਚਾਰੇ। ਇਹਦਾ ਕੋਈ ਹੋਰ ਰੂਪ ਨਾ ਹੋਵੇ। ਛੇ ਘਰ ਛੇ ਘਰ ਕੀਰਤਨ ਸੋਹਲੇ ਵਾਲਾ ਪਾਠ ਯਾਦ ਰੱਖ ਲਓ, ਜਿਵੇਂ ਉੱਥੇ ਪੜ੍ਹਦੇ ਨੇ ਉੱਥੇ ਇਹ ਬੁਲਾਉਣਾ ਸਾਰੇ। ਕਈ ਵਾਰੀ ਜਦੋਂ ਪਾਠ ਬਦਲ ਕੇ ਆ ਜਾਂਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਭੁਲੇਖਾ ਜਿਹਾ ਪੈ ਜਾਂਦਾ। ਇਹ ਧਿਆਨ ਦੇਣਾ ਵੀ ਜਿਵੇਂ ਉੱਥੇ ਪਾਠ ਕਰਦੇ ਨਾ, ਛੇ ਸਿਹਾਰੀ ਲੱਗੀ ਅੱਗੇ ਆੜਾ ਮੁਕਤਾ, ਉਹਦਾ ਛੇ ਬੁਲਾਉਣੇ ਆ, ਅਤੇ ਉੱਥੇ ਹੀ ਰੇ ਐਂ ਪੈਣਾ ਵਿਚਾਰੇ ਸਵਾਰੀ, ਇਸ ਰੂਪ ਨਾਲ ਬਣਾਉਣਾ ਚਾਹੀਏ। ਹਾਂਜੀ।
ਗੁਣ ਗਾਵਹਿ ਨਵਨਾਥ ਧਨ ਗੁਰ ਸਾਚ ਸਮਾਇਓ, ਮਨ ਧਾਤਾ ਗੁਣ ਰਵੈ ਜੇਨ ਚੱਕਰਵੈ ਕਹਾਇਓ, ਗੁਣ ਗਾਵੈ ਬਲ ਰਾਉ ਸਪਤ ਪਾਤਾਲ ਬਸੰਤਾਉ, ਭਰਧਰ ਗੁਣ ਉਚਰੈ ਸਦਾ ਗੁਰ ਸੰਗ ਰਹੰਤਾਉ, ਦੂਰਬਾ ਪੁਰੂ ਰਵ ਅੰਗਰੈ।
ਮਾਨ ਧਾਤਾ ਗੁਣ ਰਵੈ, ਇਸ ਨੂੰ ਮਾ ਧਾਤਾ ਜਾਂ ਮਾਨ ਧਾਤਾ ਪੂਰਾ ਨੰਨਾ ਨਹੀਂ ਬੁਲਾ ਦੇਣਾ। ਮਾਨ ਧਾਤਾ ਗੁਣ ਰਵੈ ਜੇਨ ਚੱਕਰਵੈ ਕਹਾਇਓ, ਖਿਆਲ ਰੱਖਣਾ।
ਹਾਂਜੀ।
ਦੂਰਬਾ ਪੁਰੂ ਰਵ ਅੰਗਰੈ, ਗੁਰ ਨਾਨਕ ਜਸ ਗਾਇਓ, ਕਵ ਕਲ ਸੁਜਸ ਨਾਨਕ ਗੁਰ, ਘਾਟ ਘਾਟ ਸਹਿਜ ਸਮਾਇਓ।